एक ओंकार सतनाम कर्ता पुरुष निर्भो निर्वैर अकाल मूरत अजो निःसैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दामोदर माधवे वाहिगुरु जी का खालसा वाहिगुरु जी की फतह। गुरु कृपा जय नरको कीने तेह ए जुगत पछाने नानक लीन भयो गोविंद स्यों ज्यों पाने संग पाने। जीवन दा लक्ष्य है गोविंद विच लीन हो जाना। सारी मखलूक दा इको ही भविष्य है परमात्मा हो जाना, गोविंद नो प्राप्त कर लेना। भई प्राप्त मानुख दे हुरिया गोविंद मिलन की एह तेरी बरिया। एक अवसर है एक मौका मिले है मनुख नू परमात्मा होण दा। ठीक है परिवार मिल गया चंगा एक पड़ाव है, कारोबार मिल गया बहुत वधिया रस्ते दा एक पड़ाव है, रहन नू सुंदर मकान मिल गया एक रस्ते दा पड़ाव है। जितने चिर तक परमात्मा नहीं मिलिया घर नहीं मिलिया ठिकाणा नहीं मिलिया। गुरबाणी आवाज मार दिए मेरे मन परदेसी वे प्यारे आओ घरे। गोविंदा मिलाप दरअसल मन नु होंदा है, तन दी अपनी यात्रा है मन दी अपनी यात्रा है। धार्मिक साधना मन दी साधना है। जो कर्म असी करदे हां अगर उस विच मन शामिल नहीं वो कर्म मन दा हिस्सा नहीं बनदा, उदे संस्कार नहीं बनते। इसनू मैं इस तरह बयान करा, पुन्नी पापी आखण ना है, ये कहण मात्र गल नहीं है कि पुन्नी है पापी है। कर कर करना लिख ले जा, जो असी करदे हां लिखिया जांदा है, सिर्फ लिखिया ही नहीं जांदा वो लिखिया होया नाल जांदा। कर कर करना लिख ले जाओ, कीता होया लिखिया जांदा केड़ा जिस कर्म विच मन शामिल है। पाठ कर रहे हो मन शामिल नहीं ये नहीं लिखिया जाएगा। गुरुद्वारे बैठे हो इत्थे मन नहीं बैठिया ये नहीं लिखिया जाएगा। कर कर करना लिख ले जाओ, लिखिया भी मन दे च जांदा है उसे वक्त लिखिया जांदा है। ये कोई अलग चित्र गुपत नहीं बैठा पोथा लेके ते जीवां दे कर्म लिख रहा है। 6 अरब दे करीब मनुख ने कर्म ते हर वक्त चल रहे उसे वक्त लिखिया जांदा है। चित्र गुपत प्रभु ने सब दे अंदर बिठा दिता है। कर कर करना लिख ले जा। इसनू मैं जरा ऐसा भी अर्ज करा, जद भी कोई मनुख बुरा कर्म करता है ਉਸ ਵਿੱਚ ਮਨ ਸ਼ਾਮਿਲ ਹੁੰਦਾ ਪੂਰਾ। ਪਤਾ ਹੈ ਕਿਉਂ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ। ਅਗਰ ਉਹ ਬੁਰਾ ਕਰਮ ਸਮਾਜ ਦੇਖਦਾ ਤਾਂ ਸਮਾਜ ਦੀ ਨਜ਼ਰਾਂ ਤੋਂ ਗਿਰਦਾ, ਅਗਰ ਉਹ ਬੁਰਾ ਕਰਮ ਕਾਨੂੰਨ ਦੇਖਦਾ ਤਾਂ ਮਨੁੱਖ ਪਕੜਦੇ ਚ ਆਉਂਦਾ, ਹੱਥਕੜੀਆਂ ਨੇ, ਜੇਲ੍ਹਾਂ ਨੇ। ਬੁਰੇ ਕਰਮ ਦੇ ਚ ਮਨ ਪੂਰਾ ਆਉਂਦਾ, ਉਹਦੇ ਸੰਸਕਾਰ ਬਣਦੇ ਨੇ, ਲਿਖਿਆ ਜਾਂਦਾ। ਸ਼ੁਭ ਕਰਮ ਦੇ ਚ ਮਨ ਪੂਰਾ ਨਹੀਂ ਹੁੰਦਾ। ਇਸ ਵਾਸਤੇ ਸ਼ੁਭ ਕਰਮ ਅੰਦਰ ਲਿਖਿਆ ਹੀ ਨਹੀਂ ਜਾਂਦਾ, ਮਨ ਪੂਰਾ ਨਹੀਂ ਹੁੰਦਾ। ਜਿਸ ਵਿੱਚ ਮਨ ਪੂਰਾ ਨਹੀਂ, ਉਹਦੇ ਸੰਸਕਾਰ ਨਹੀਂ ਬਣਦੇ, ਉਹ ਨਹੀਂ ਲਿਖਿਆ ਜਾਂਦਾ। ਕਰਨਾ ਲਿਖ ਲੇ ਜਾ। ਇੱਕ ਹੋਰ ਵੀ ਅਰਜ਼ ਕਰਾਂ, ਖਤਰੇ ਤੋਂ ਬਿਨਾਂ ਮਨ ਇਕਾਗਰ ਹੁੰਦਾ ਹੀ ਨਹੀਂ ਹੁੰਦਾ। ਭਜਨ ਕਰਨ ਲਈ ਅੱਗੇ ਕੀ ਖਤਰਾ ਹੈ? ਨਾ ਸਮਾਜ ਦਾ ਖਤਰਾ, ਨਾ ਕਾਨੂੰਨ ਦਾ ਖਤਰਾ। ਪਰ ਮੈਂ ਇੱਕ ਦੂਸਰਾ ਪਹਿਲੂ ਵੀ ਤੁਹਾਡੇ ਸਾਹਮਣੇ ਬਿਆਨ ਕਰਨਾ ਹੈ। ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਚਲੋ ਇੱਕ ਦੋ ਤਿੰਨ ਮੈਂ ਆਮ ਉਦਾਹਰਣ ਦੇ ਦਿਆਂ। ਜੈਸੇ ਮਨੁੱਖ ਸਾਈਕਲ ਚਲਾਉਣਾ ਸਿੱਖਦਾ ਹੈ, ਬੜੀ ਸਾਵਧਾਨੀ ਹੈ, ਬੜੀ ਇਕਾਗਰਤਾ, ਇਹਨੂੰ ਪਤਾ ਹੈ, ਸਿੱਖ ਰਿਹਾ ਹੈ। ਜੇ ਨਾ ਸਾਵਧਾਨੀ ਹੋਈ, ਨਾ ਇਕਾਗਰਤਾ ਹੋਈ, ਲੱਤਾਂ ਬਾਹਾਂ ਤੁੜਾ ਬੈਠੇਗਾ, ਗਿਰੇਗਾ, ਪਤਰਾ ਹੈ, ਹੱਥ ਪੈਰ ਟੁੱਟ ਸਕਦੇ ਨੇ। ਨਵਾਂ ਨਵਾਂ ਸਕੂਟਰ ਚਲਾਉਣਾ ਸਿੱਖ ਰਿਹਾ ਹੈ, ਮਨ ਪੂਰਾ ਹੈ, ਇਹਨੂੰ ਪਤਾ ਹੈ ਥੋੜ੍ਹੀ ਜਿਹੀ ਵੀ ਗਲਤੀ ਹੋਈ ਤਾਂ ਗਿਰਾਂਗੇ, ਸਿਰ ਮੱਥਾ ਟੁੱਟੇਗਾ, ਜ਼ਿੰਦਗੀ ਦਾ ਵੀ ਖਤਰਾ ਹੈ। ਤੋ ਖਤਰੇ ਕਰਕੇ ਮਨ ਜੁੜਿਆ ਹੋਇਆ ਹੈ, ਖਤਰੇ ਕਰਕੇ ਸਾਵਧਾਨੀ ਪੂਰੀ ਬਣੀ ਹੋਈ ਹੈ। ਨਵੀਂ ਬੰਦਾ ਕਾਰ ਚਲਾਉਣਾ ਸਿੱਖਦਾ ਹੈ, ਮਨੋਚਿੰਤਕ ਵੀ ਕਹਿੰਦੇ ਨੇ, ਪੂਰੀ ਸਾਵਧਾਨੀ ਆਉਂਦੀ ਹੈ, ਪੂਰੀ ਇਕਾਗਰਤਾ ਆਉਂਦੀ ਹੈ, ਮਨ ਪੂਰਾ ਹੁੰਦਾ ਹੈ। ਉਹਨੂੰ ਪਤਾ ਹੈ ਸਾਵਧਾਨੀ ਨਹੀਂ, ਮਨ ਦੀ ਇਕਾਗਰਤਾ ਨਹੀਂ, ਐਕਸੀਡੈਂਟ ਹੋ ਜਾਣਾ ਹੈ, ਕਾਰ ਤੇ ਸਤਿਆਨਾਸ਼ ਹੋਏਗੀ, ਮੇਰੀ ਜ਼ਿੰਦਗੀ ਦਾ ਵੀ ਖਤਰਾ ਹੈ। ਜਿੱਥੇ ਖਤਰਾ ਹੋਵੇ ਮਨ ਸਾਵਧਾਨ ਹੋ ਜਾਂਦਾ ਹੈ, ਜਿੱਥੇ ਖਤਰਾ ਹੋਵੇ ਮਨ ਇਕਾਗਰ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਪੂਰੀ ਸਾਵਧਾਨੀ ਤੇ ਇਕਾਗਰਤਾ, ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਖਤਰੇ ਤੋਂ ਬਿਨਾਂ ਸਾਵਧਾਨੀ ਨਹੀਂ ਆਉਂਦੀ। ਕਾਰ ਚਲਾਉਣਾ ਸਿੱਖ ਰਿਹਾ, ਖਤਰਾ ਹੈ, ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ। ਪਰ ਜਿਸ ਦਿਨ ਚਲਾਉਣਾ ਆ ਗਿਆ ਔਰ ਚਲਾਉਣਾ ਸੁਭਾਅ ਬਣ ਗਿਆ, ਹੁਣ ਤਾਂ ਟੇਪ ਰਿਕਾਰਡਰ ਖੋਲਿਆ ਹੋਇਆ, ਗੀਤ ਸੁਣਦਾ ਹੋਇਆ ਜਾ ਰਿਹਾ ਜਾਂ ਗੁਰਬਾਣੀ ਸੁਣਦਾ ਜਾ ਰਿਹਾ, ਨਾਲ ਬੈਠੇ ਸਾਥੀ ਨਾਲ ਠੱਠਾ ਮਸ਼ਕਰੀ ਕਰਦਾ ਹੋਇਆ ਵੀ ਚਲਾ ਰਿਹਾ, ਸਾਵਧਾਨੀ ਹਟ ਗਈ, ਇਕਾਗਰਤਾ ਹਟ ਗਈ, ਕਿ ਹੁਣ ਚਲਾਉਣਾ ਆ ਗਿਆ, ਸੁਭਾਅ ਦੇ ਚ ਆ ਗਿਆ, ਅਨੁਭਵ ਦੇ ਚ ਆ ਗਿਆ, ਸਾਵਧਾਨੀ ਹਟ ਗਈ, ਇਕਾਗਰਤਾ ਹਟ ਗਈ। ਨਵਾਂ ਸਿੱਖੜ ਮਨੁੱਖ ਜਿਤਨੀ ਸਾਵਧਾਨੀ ਨਾਲ ਕਾਰ ਚਲਾਉਂਦਾ, ਜੋ ਸਿੱਖ ਚੁੱਕਿਆ ਹੈ, ਜਿਹਦੇ ਅਨੁਭਵ ਦੇ ਚ ਗੱਲ ਆ ਗਈ ਹੈ, ਕੋਈ ਸਾਵਧਾਨੀ ਨਹੀਂ ਰਹਿੰਦੀ, ਕੋਈ ਇਕਾਗਰਤਾ ਨਹੀਂ ਰਹਿੰਦੀ। ਨਵਾਂ ਸਿੱਖਣ ਵਾਲਾ ਮਨੁੱਖ ਜਿਤਨੀ ਸਾਵਧਾਨੀ ਨਾਲ ਸਕੂਟਰ ਚਲਾਉਂਦਾ, ਇਸ ਦਾ ਮੈਨੂੰ ਵੀ ਬਹੁਤ ਹੈ। ਅੱਜ ਤੋਂ 30-25 ਸਾਲ ਪਹਿਲੇ ਮੈਂ ਵੀ ਚਲਾਉਣਾ ਸਿੱਖਿਆ ਸੀ, ਥੋੜ੍ਹਾ ਜਿਹਾ ਚਲਾ ਕੇ ਹੀ ਗਿਰਿਆ ਸੀ, ਉਦੋਂ ਹੀ ਕਸਮ ਚੁੱਕ ਲਈ ਨੇ ਨਹੀਂ ਚਲਾਉਣਾ ਹੀ ਨਹੀਂ, ਬੜਾ ਬੁਰੀ ਤਰ੍ਹਾਂ ਗਿਰ ਗਿਆ। ਨਵਾਂ ਨਵਾਂ ਚਲਾਉਣ ਵਾਲਾ ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ, ਚਲਾਉਣਾ ਆ ਗਿਆ, ਗਈ ਸਾਵਧਾਨੀ, ਗਈ ਇਕਾਗਰਤਾ। ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਜਪਣਾ, ਕੀਰਤਨ ਸੁਣਨਾ, पाठ करना है पूरी सावधानी ते एकाग्रता, वरना ये पाठ ये कथा कीर्तन तेरे मन विच नहीं लिखा जाएगा। प्रभु की उस्तत करो संत मेत, सावधान एकाग्र चेत, पूरी सावधानी पूरी एकाग्रता। ते हुण मैं फिर अर्ज करा, खतरे तो बिना मन एकाग्र नहीं आउंदा, खतरे तो बिना मन सावधान नहीं आउंदा। तो फिर तार्किक ऐसा कह सकदा है, जद नाम जपिए तो कोई खतरा खड़ा कर देइए, खतरा पैदा करिए, जद कीर्तन सुनिए तो कोई खतरा नाल ले आइए, सत्संग दे च बैठिए तो कोई खतरा नाल लेके आइए। बिना खतरे तो कहोगे एकाग्रता नहीं, सावधानी नहीं। वाहिगुरु वाहिगुरु जपना है, बाणी पढ़नी है, जपनी है। थोड़ा ये भी अर्ज करा, बाणी जपना सिमरन है, वाहिगुरु जपना सिमरन है, कीर्तन सुनना सिमरन है। सिमरन का मतलब याद, चेते करना, याद करना, सिमरन करना, गल एको ही है। आम बड़ा भारी भरम भुलेखा है, जां के हिये प्रगट प्रभ होआ, अंधन कीर्तन रसन रमावरी। जिन्हों थोड़ी जिहा भी समझ पै जाती है, वो करते दी कीर्ति करन लग पैंदा है। वो कीर्ति करना ही उसका सिमरन है, चाहे वह सुखमनी साहब जप रहा है, चाहे जपजी साहब जप रहा है, चाहे वाहिगुरु वाहिगुरु जप रहा है, ये कीर्ति हो रही है, कीर्तन हो रहा है, ये उसका स्वभाव बन जाता है। तो मैं अर्ज करा, खतरे तो बिना सावधानी नहीं, खतरे तो बिना एकाग्रता नहीं। जिवें हुण आपां बैठे हैं ते आखी हुण कथा सुन रहे हैं, कीर्तन सुन रहे हैं, ते सिमरन है, ते एकाग्रता सावधानी खतरे तो बिना होंदी नहीं। तो इसका मतलब सावधानी नहीं होवेगी फिर इत्थे। वाहिगुरु वाहिगुरु जपदे होया असी सावधान नहीं होवांगे, एकाग्र नहीं होवांगे। ते जे एकाग्र नहीं, सावधानी नहीं, कीता होया कर्म लिखिया नहीं जाता। पुन्नी पापी आखण ना है, ये कहण मात्र गल नहीं है वे रोज गुरुद्वारे आ रहे हैं, पुन्नी है, पुनीत है। ये रोज जुआ खेड़दा है, पापी है, ये कहण मात्र गल नहीं है। कर कर करना लिख ले जा, जो मनुख करता है उसे वक्त अंदर लिखिया जाता है। संस्कार, संस्कारां दे संग्रह करके ही पक्का स्वभाव बन जाता है, फिर स्वभाव नूं बदलना औखा है। जैसे अज पहली दफा किसी ने शराब पीती है, कर्म, और सारे धार्मिक महापुरुषों ने नशे नूं हराम आख्या, गुनाह आख्या, क्यों? ये मनुख दे मन नू अचेत करता है, जबकि नाम जपण वास्ते, प्रभु दी होंद प्राप्त करन वास्ते, गोविंदा रूप बनन वास्ते पूरा सावधान ते सुचेत होना चाहिए। ते नशा ते अचेत करता, शराब ते अचेत करती। पहली पहली दफा जद कोई पींदा है, उदे संस्कार बन देने, फिर दूजी दफा पी, फिर पींदा रहा, स्वभाव बन गया। हुण स्वभाव बन गया ये नहीं बदलेगा, कर्म बदलिया जा सकता। अज पहली दफा पीती है छुड़ाई जा सकती, कर्म है। दूजी दफा पीती है सिर्फ संस्कार ने, सिर्फ कर्म है, बदलिया जा सकता, समझाया जा सकता। पींदियां 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 संस्कार बन के जब स्वभाव बन गया हुण नहीं छुड़ाई जा सकती। हुण मुश्किल है, पहली दफा बेईमानी कीती है, हटाई जा सकती है, इन्हों बेईमानी तो रोकिया जा सकता है, अजे मामूली जिहा संस्कार बने ना। बार बार बेईमानी करता रहा है और संस्कारां दा संग्रह बन के स्वभाव बन गया, हुण बेईमान होना, बेईमानी करना इहदा स्वभाव है, नहीं बदलिया जा सकता, नहीं बदलिया जा सकता। चोरी जिन्हां दा सुभाव बन जांदा है, ਕਤਲ ਕਰਨਾ ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ, ਨਹੀਂ ਬਦਲਿਆ ਜਾ ਸਕਦਾ, ਉਹਨਾਂ ਨੂੰ ਕੋਈ ਅਫਸੋਸ ਵੀ ਨਹੀਂ ਆਉਂਦਾ, ਖੁਸ਼ ਆਉਂਦੇ ਨੇ। ਜਿਸ ਦਿਨ ਜੇਬ ਕਤਰਾ ਕਿਸੇ ਦੀ ਜੇਬ ਕੱਟਣ ਦੇ ਸਫਲ ਹੋ ਜਾਂਦਾ, ਆਪਣੇ ਦੋਸਤਾਂ ਵਿੱਚ ਲੱਡੂ ਵੰਡਦਾ, ਅੱਜ ਚੰਗੀ ਜੇਬ ਕੱਟੀ, ਅੱਜ ਚੰਗਾ ਮਾਲ ਹੱਥ ਆਇਆ, ਉਹ ਕੋਈ ਅਫਸੋਸ ਤੇ ਨਹੀਂ ਕਰਦਾ। ਇੱਕ ਡਕੈਤ ਜਦ ਡਾਕਾ ਡਾਲਣ ਦੇ ਸਫਲ ਹੋ ਜਾਂਦਾ, ਫਿਰ ਦੂਜੇ ਦਿਨ ਨੱਚਦੇ ਨੇ, ਟੱਪਦੇ ਨੇ, ਖੁਸ਼ੀਆਂ ਮਨਾਉਂਦੇ, ਕੋਈ ਅਫਸੋਸ ਤੇ ਨਹੀਂ ਕਰਦਾ। ਕਾਰਨ, ਡਾਕਾ ਡਾਲਣਾ ਸੁਭਾਅ ਬਣ ਗਿਆ, ਜੇਬ ਕੱਟਣਾ ਸੁਭਾਅ ਬਣ ਗਿਆ, ਝੂਠ ਬੋਲਣਾ ਸੁਭਾਅ ਬਣ ਗਿਆ, ਬੇਈਮਾਨੀ ਕਰਨਾ ਸੁਭਾਅ ਬਣ ਗਿਆ, ਨਹੀਂ ਬਦਲਿਆ ਜਾ ਸਕਦਾ। ਹੁਣ ਸਾਰੀ ਜ਼ਿੰਦਗੀ ਇਸ ਦੀ ਬੇਈਮਾਨੀ 'ਚ ਲੰਘੇਗੀ, ਝੂਠ ਦੇ 'ਚ ਲੰਘੇਗੀ, ਨਸ਼ੇ ਦੇ 'ਚ ਲੰਘੇ। ਇਸ ਵਾਸਤੇ ਕਹਿੰਦੇ ਨੇ, ਬੁਰੇ ਕਰਮ ਨੂੰ ਸੁਭਾਅ ਨਾ ਬਣਨ ਦੇਣਾ, ਸ਼ੁਭ ਕਰਮ ਨੂੰ ਸੁਭਾਅ ਬਣਨ ਦੇਣਾ। ਜੀਵਨ ਭਰ ਸ਼ੁਭ ਕਰਮ 'ਤੇ ਸੁਭਾਅ ਨਹੀਂ ਬਣਦਾ, ਬੁਰਾ ਕਰਮ ਹੀ ਸੁਭਾਅ ਬਣਦਾ। ਕਿਉਂ? ਬੁਰੇ ਕਰਮ ਵਿੱਚ ਖਤਰਾ ਹੈ, ਸਾਵਧਾਨੀ ਪੂਰੀ ਵਰਤਣੀ ਪੈਂਦੀ ਹੈ, ਇਕਾਗਰਤਾ ਪੂਰੀ ਵਰਤਣੀ ਪੈਂਦੀ ਹੈ। ਸਮਾਜ ਦੀ ਪਕੜ ਦੇ 'ਚ ਆ ਸਕਦਾ ਹੈ, ਕਾਨੂੰਨ ਦੀ ਪਕੜ ਦੇ 'ਚ ਆ ਸਕਦਾ ਹੈ, ਹਰ ਵਕਤ ਖਤਰਾ ਬਣਿਆ ਹੋਇਆ ਹੈ। ਤਾਂ ਬੁਰੇ ਕਰਮ ਵਿੱਚ ਮਨੁੱਖ ਸਾਵਧਾਨ ਹੁੰਦਾ ਹੈ, ਇਕਾਗਰ ਹੁੰਦਾ ਹੈ, ਸਤਸੰਗ ਦੇ ਸਾਵਧਾਨ ਨਹੀਂ ਹੁੰਦਾ, ਬਾਣੀ ਦੇ ਪਾਠ ਵਿੱਚ ਕੋਈ ਸਾਵਧਾਨ ਨਹੀਂ ਹੁੰਦਾ, ਸੰਸਕਾਰ ਵੀ ਨਹੀਂ ਬਣਦੇ। 18-18 ਘੰਟੇ ਪਾਠ ਕਰਨ ਵਾਲੇ ਪਾਠੀਆਂ ਦੇ ਹਿਰਦੇ ਵੀ ਮੈਂ ਦੇਖੇ ਨੇ, ਗੁਰਬਾਣੀ ਦੇ ਅੰਦਰ ਸੰਸਕਾਰ ਨਹੀਂ ਬਣੇ, ਨਹੀਂ ਲਿਖਿਆ ਗਿਆ, ਪੜਦੇ ਤੇ ਗਏ ਨੇ, ਹਿਰਦੇ 'ਚ ਨਹੀਂ ਲਿਖਿਆ ਗਿਆ। ਕਰ ਕਰ ਕਰਨਾ ਲਿਖ ਲੇ ਜਾਓ, ਜਿਸ ਕਰਮ ਵਿੱਚ ਮਨ ਪੂਰਾ ਨਹੀਂ, ਜਿਸ ਕਰਮ ਦੇ 'ਚ ਇਕਾਗਰਤਾ ਨਹੀਂ, ਉਹ ਅੰਦਰ ਨਹੀਂ ਲਿਖਿਆ ਜਾਂਦਾ। ਅਤੇ ਹੁਣ ਤੁਸੀਂ ਆਖੋਗੇ, ਖਤਰੇ ਤੋਂ ਬਿਨਾਂ ਸਾਵਧਾਨੀ ਨਹੀਂ ਆਉਂਦੀ, ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਤਾਂ ਇਹਦਾ ਮਤਲਬ ਬਾਣੀ ਦੇ ਸਾਡੇ ਸੰਸਕਾਰ ਬਣਨਗੇ ਹੀ ਨਹੀਂ, ਸਿਮਰਨ ਅੰਦਰ ਨਹੀਂ ਲਿਖਿਆ ਜਾਏਗਾ, ਇਹ ਸ਼ੁਭ ਕਰਮ ਅੰਦਰ ਨਹੀਂ ਲਿਖੇ ਜਾਣਗੇ। ਕਿਉਂਕਿ ਖਤਰਾ ਜੋ ਨਹੀਂ ਹੈ, ਅਤੇ ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਹੈ, ਜਿਸ ਕਰਮ ਦੇ 'ਚ ਮਨ ਨਹੀਂ ਹੈ ਉਹ ਨਹੀਂ ਲਿਖਿਆ ਜਾਂਦਾ, ਜਿਸ ਕਰਮ ਦੇ 'ਚ ਮਨ ਨਹੀਂ ਹੈ ਉਹਦੇ ਸੰਸਕਾਰ ਨਹੀਂ ਬਣਦੇ। ਹੋਰ ਵੀ ਮੈਂ ਅਰਜ਼ ਕਰਦਾ, ਇੱਕ ਮਨੁੱਖ ਝੂਠ ਬੋਲ ਰਿਹਾ ਪਰ ਉਸ ਵਿੱਚ ਉਸਦਾ ਮਨ ਨਹੀਂ ਹੈ, ਅਤੇ ਸਾਵਧਾਨੀ ਇਕਾਗਰਤਾ ਵੀ ਨਹੀਂ ਹੈ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਮਹਾਰਾਜ ਕਹਿੰਦੇ ਨੇ, ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੇ ਖਰੇ ਹਰ ਬਾਣ, ਇਹ ਖੋਟੇ ਨਹੀਂ ਨੇ, ਖਰੇ ਨੇ, ਝੂਠ ਬੋਲ ਗਿਆ, ਇਸ ਵਿੱਚ ਇਸਦਾ ਮਨ ਨਹੀਂ ਸੀ, ਇਹਦੇ 'ਚ ਇਸਦੀ ਇਕਾਗਰਤਾ ਵੀ ਨਹੀਂ ਸੀ, ਇਸਦੇ 'ਚ ਇਸਦੀ ਸਾਵਧਾਨੀ ਵੀ ਨਹੀਂ ਸੀ, ਹੋ ਗਿਆ, ਨਿਕਲ ਗਿਆ। ਇਹ ਝੂਠ ਬੋਲਿਆ ਹੋਇਆ ਨਹੀਂ ਲਿਖਿਆ ਜਾਏਗਾ, ਜਾਂ ਮੈਨੂੰ ਇਸ ਤਰ੍ਹਾਂ ਕਹਿਣ ਦੇਣਾ, ਕੋਈ ਵੀ ਬੁਰਾ ਕਰਮ ਜਿਸ ਵਿੱਚ ਮਨ ਨਹੀਂ ਹੈ, ਸਾਵਧਾਨੀ ਨਹੀਂ ਹੈ, ਇਕਾਗਰਤਾ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਉਹ ਕਾਬਲੇ ਮਾਫ ਹੈ ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਮਾਫ ਕਰਦਾ ਹੈ, ਨਹੀਂ ਲਿਖਿਆ ਜਾਂਦਾ। ਉਹ ਲਿਖਿਆ ਜਾਏ ਤਾਂ ਪਰਮਾਤਮਾ ਪੜ੍ਹੇ, ਉਹ ਤਾਂ ਲਿਖਿਆ ਹੀ ਨਹੀਂ ਜਾਂਦਾ। ਕਰ ਕਰ ਕਰਨਾ ਲਿਖ ਲੈ ਜਾਓ, ਜਿਸ ਕਰਮ ਦੇ 'ਚ ਮਨ ਨਹੀਂ ਆਉਂਦਾ ਨਹੀਂ ਲਿਖਿਆ ਜਾਂਦਾ, ਜਿਸ ਕਰਮ ਦੇ 'ਚ ਮਨ ਨਹੀਂ ਆਉਂਦਾ ਸੰਸਕਾਰ ਨਹੀਂ ਬਣਦੇ, ਜਿਸ ਕਰਮ ਦੇ 'ਚ ਮਨ ਨਹੀਂ ਆਉਂਦਾ ਸੰਸਕਾਰਾਂ ਦਾ ਸੰਗ੍ਰਹਿ ਸੁਭਾਅ ਨਹੀਂ ਬਣਦਾ। ਲੇਕਿਨ ਹੁਣ ਮੈਂ ਫਿਰ ਦੁਹਰਾਵਾਂ, ਅਕਸਰ ਅਮੂਮਨ ਬਹੁ ਗਿਣਤੀ ਦੇ 'ਚ ਬੁਰੇ ਕਰਮ ਦੇ 'ਚ ਮਨ ਆਉਂਦਾ, ਸਾਵਧਾਨੀ ਆਉਂਦੀ ਹੈ, ਇਕਾਗਰਤਾ ਆਉਂਦੀ ਹੈ, ਖਤਰਾ ਹੈ, ਖਤਰਾ ਹੈ। ਅਤੇ ਹੁਣ ਨਾਮ ਜਪਣ ਦੇ 'ਚ ਤਾਂ ਕੋਈ ਖਤਰਾ ਹੈ ਨਹੀਂ, ਬਾਣੀ ਜਪਣ ਦੇ 'ਚ ਤਾਂ ਕੋਈ ਖਤਰਾ ਹੈ ਨਹੀਂ, ਸਤਸੰਗ ਦੇ 'ਚ ਬੈਠਣ ਦੇ 'ਚ ਤਾਂ ਖਤਰਾ ਹੈ ਨਹੀਂ। ਤਾਂ ਤਰਕਸ਼ੀਲ ਮਨੁੱਖ ਕਹਿ ਸਕਦਾ, ਅਸੀਂ ਫਿਰ ਕਦੀ ਸਾਵਧਾਨ ਨਹੀਂ ਆਵਾਂਗੇ, ਇਕਾਗਰ ਨਹੀਂ ਆਵਾਂਗੇ। ਕਿਉਂਕਿ ਸਤਿਗੁਰੂ ਕਹਿੰਦੇ ਨੇ, ਪ੍ਰਭ ਕੀ ਉਸਤਤ, ਜਦ ਜਪਜੀ ਜਪਣ ਲੱਗਾ, ਸੁਖਮਨੀ ਜਪਣ ਲੱਗਾ, ਵਾਹਿਗੁਰੂ ਵਾਹਿਗੁਰੂ ਜਪਣ ਲੱਗਾ, ਪ੍ਰਭ ਕੀ ਉਸਤਤ ਕਰੋ ਸੰਤ ਮੇਤ, सावधान एकाग्र चे, पूरी सावधानी, पूरी एकाग्रता। तो खतरा तो है नहीं, सावधानी कितों एकाग्रता कितने। पर गुरु तेग बहादुर साहब जी कहने खतरा है, उस खतरे नु चेते कर। केड़ा खतरा है? मेरे पातशाह जिस ढंग नाल बयान करते हैं, ध्यान नाल सुनना। काल ब्याल ज्यो परो डोले, मुख पसारे मीत। तेरे सिर दे उते काल दा सप घूम रहा है, मौत दा। और निरफ सिर्फ घूमी नहीं रहा, उन्हें मुंह भी अड़िया हुआ है, मुंह खोलिया हुआ है। काल ब्याल जियो परो डोले, मुख पसारे मीत। आज काल फुन तोहे गरस है, आज या कल इन्हें तेनू डंगना है, कटना है। आज काल फुन तोहे गरस है, समझ राखो चीत। ऐ समझ रख। हुण मैं दूसरा नुक्ता बयान करा। परमात्मा दे ज्ञान तो कोई परमात्मा दे मार्ग ते नहीं चलता। क्यों? परमात्मा दा ज्ञान मिलदा ही उदों है जद परमात्मा मिलदा, उस तो पहले नहीं मिलता, नहीं मिलता। उस तो पहले अक्षरी ज्ञान होता है, सिर्फ कम चलाऊ ज्ञान होता है। और उस ज्ञान नाल जिंदगी बदलती भी नहीं, चलती है। इन्हां अज दियां विचारां नूं पूरी एकाग्रता नाल सुनन की कोशिश करनी है। परमात्मा दे मार्ग ते मनुख परमात्मा दे ज्ञान करके नहीं चलता। क्यों? ज्ञान ते मिलदा ही उदों है जद परमात्मा मिलदा है, उस तो पहले नहीं मिलता। सूरज मिलदा है तो रोशनी मिलती है, रोशनी मिलती है तो सूरज मिलदा है, ये दोवें कट्ठे ही मिलते हैं, अलग अलग मिलते हैं। असी कदी कहने हाँ सूरज ते चढ़िया है, ना धुप है ना चानना, इस तरह थोड़ी कहते हैं। धुप ते बड़ी है, चानना भी बड़ा है, पर सूरज ते है ही कोई नहीं, ये किस तरह हो सकता है? ये दोवें कट्ठे ही आते हैं, चानना ते सूरज कट्ठे ही आते हैं। ज्ञान ते भगवान दोवें कट्ठे ही मिलते हैं। साढ़े देश दे वैदिक ऋषियां ने कह दिता, वेद ही भगवान है, ज्ञान ही भगवान है। कलगीधर पातशाह ने कह दिता, ज्ञान ही गुरु है। ज्ञान गुरु आत्म उपदेशो नाम विभूत लगा। हुणे मैनू एक बच्ची ने फोन की थी रतलाम तो, भी साढ़े गुरु मैनू नाम नहीं देंदे। मैं कहा क्यों नहीं देंदे? ते नाम देन लैन की चीज भी नहीं आती, पर चलो तू मैनू स्पष्ट करके दस। भई वो कहिंदन तेरी उम्र 21 साल दी है, जितने चिर तक तू 25 साल दी नहीं हो जाती असी नाम नहीं देंदे। पंजाब दे गुरु सारे अंधे होके भजदे ने उन्हां दे पिछे। फिर मैं उस बच्ची नूं कहा, 5 साल दा जिहड़ा ध्रुव सी ते उन्हूं नारद ने उपदेश कीता, भई नाम जप। नारद मुन उपदेशिया गुरबाणी कहिंदी। तो फिर नारद ने बड़ी गलती की थी, ध्रुव ते 5 साल दा सी। ते सिर्फ ध्रुव ने 5 साल दे नाम जपया ही नहीं, भगवान नूं प्राप्त कीता है भगत। 8 साल दा प्रहलाद है, फिर ते उसकी मां ने भी गलती की थी, उसकी मां ने प्रहलाद नूं प्रेरिया सी राम जपया, क्योंकि तो 25 साल दा ते है ही नहीं सी। फिर मैं उन्हों कहा, इस अज्ञानी गुरु दे चक्कर जे पै के अपनी जिंदगी ना तबाह कर। 5 साल दे बच्चे नूं भी भोजन चाहिए है, 5 साल दे बच्चे नूं भी भजन चाहिए है। ये गल वखरी है कि 5 साल दे बच्चे दी खुराक जरा कोमल होंदी है। 5 साल दा बच्चा 5 मिंट भी वाहिगुरु जपे ब्रह्म ज्ञानी बनदिया देर नहीं लगती। ਹਿਰਦਾ ਸ਼ੁੱਧ ਆਉਂਦਾ ਉਸਦਾ, ਅਜੇ ਛਲ ਕਪਟ ਨਹੀਂ ਆਉਂਦਾ। ਤੋ ਇਸ ਤਰ੍ਹਾਂ ਦੀਆਂ ਭ੍ਰਾਂਤੀਆਂ ਸੰਸਾਰ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਪ੍ਰਤੀ ਸੁਚੇਤ ਹੋਣਾ। ਖੈਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਵਾਕਈ ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਦੂਸਰਾ ਨੁਕਤਾ ਸੁਣਨਾ, ਪਰਮਾਤਮਾ ਦੇ ਮਾਰਗ ਤੇ ਕੋਈ ਚੱਲਦਾ ਹੈ ਪਰਮਾਤਮਾ ਦੇ ਗਿਆਨ ਕਰਕੇ ਨਹੀਂ, ਅਕਸ਼ਰੀ ਗਿਆਨ ਕਰਕੇ, ਸੁਣੇ ਹੋਏ ਗਿਆਨ ਕਰਕੇ। ਇਸ ਵਾਸਤੇ ਸੁਣਨ ਦੀ ਮਹਾਨਤਾ ਹੈ। ਸੁਣਿਆ ਤੇ ਹੈ ਪਰ ਉਹ ਮੇਰਾ ਅਨੁਭਵ ਨਹੀਂ ਹੈ, ਉਹ ਮੇਰੇ ਮਨ ਨੇ ਪੂਰਾ ਮੰਨਿਆ ਵੀ ਨਹੀਂ ਹੈ। ਸੁਣਿਆ, ਪੜ੍ਹਿਆ, ਕੰਮ ਚਲਾਓ, ਪਰ ਇਸ ਦੇ ਨਾਲ ਮਨੁੱਖ ਥੋੜ੍ਹੀ ਬਹੁਤ ਖੋਜ ਕਰਨ ਲੱਗ ਪੈਂਦਾ, ਚੱਲ ਪੈਂਦਾ। ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ, ਮੌਤ ਦੇ ਗਿਆਨ ਕਰਕੇ ਪਰਮਾਤਮਾ ਦੇ ਮਾਰਗ ਤੇ ਚੱਲਦਾ। ਭਗਵਾਨ ਦਾ ਗਿਆਨ ਤੇ ਉਦੋਂ ਮਿਲਦਾ ਜਦ ਭਗਵਾਨ ਮਿਲਦਾ, ਉਸ ਤੋਂ ਪਹਿਲੇ ਨਹੀਂ। ਸ਼ਾਇਦ ਗੱਲ ਪਕੜਦੇ ਚਾਹੀਏ ਕਿ ਨਹੀਂ, ਮੈਂ ਫਿਰ ਦੁਹਰਾਵਾਂ, ਕੋਈ ਮਨੁੱਖ ਇਸ ਤਰ੍ਹਾਂ ਤੇ ਨਹੀਂ ਕਹਿੰਦਾ ਸੂਰਜ ਤੇ ਚੜ੍ਹਿਆ ਪਰ ਧੁੱਪ ਤੇ ਹੈ ਹੀ ਕੋਈ ਨਹੀਂ, ਚਾਨਣਾ ਤੇ ਹੈ ਹੀ ਕੋਈ। ਕੋਈ ਐਸਾ ਨਹੀਂ ਕਹਿੰਦਾ ਚਾਨਣਾ ਤੇ ਬੜਾ ਹੋ ਗਿਆ, ਧੁੱਪ ਤੇ ਬੜੀ ਨਿਕਲੀ ਹੋਈ ਪਰ ਸੂਰਜ ਤੇ ਹੈ ਹੀ ਕੋਈ। ਸੂਰਜ ਤੇ ਧੁੱਪ, ਸੂਰਜ ਤੇ ਪ੍ਰਕਾਸ਼ ਦੋਵੇਂ ਇਕੱਠੇ ਰਹਿੰਦੇ ਨੇ। ਇਹ ਨਹੀਂ ਪ੍ਰਕਾਸ਼ ਅਲੱਗ ਰਹਿੰਦਾ ਤੇ ਸੂਰਜ ਅਲੱਗ ਰਹਿੰਦਾ। ਹੋਰ ਨੁਕਤਾ ਵੀ ਸੁਣ ਲੈਣਾ, ਸੂਰਜ ਦੇ ਪ੍ਰਕਾਸ਼ ਕਰਕੇ ਫਿਰ ਸੂਰਜ ਦਿਖਾਈ ਦਿੰਦਾ, ਸਭ ਕੁਝ ਦਿਖਾਈ ਦਿੰਦਾ, ਸੂਰਜ ਵੀ ਦਿਖਾਈ ਦਿੰਦਾ। ਜੇ ਪ੍ਰਕਾਸ਼ ਨਾ ਹੋਵੇ ਤੇ ਸੂਰਜ ਵੀ ਨਹੀਂ ਦਿਖਾਈ ਦੇਣਾ। ਇਹ ਵੀ ਮੈਂ ਅਰਜ਼ ਕਰਦਾ, ਸੂਰਜ ਤੋਂ ਪ੍ਰਕਾਸ਼ ਹੋਇਆ, ਪ੍ਰਕਾਸ਼ ਕਰਕੇ ਸੂਰਜ ਦਿਖਾਈ ਦਿੰਦਾ। ਭਗਵਾਨ ਤੋਂ ਹੀ ਸਾਰਾ ਗਿਆਨ ਆਉਂਦਾ, ਗਿਆਨ ਕਰਕੇ ਭਗਵਾਨ ਦਿਖਾਈ ਦਿੰਦਾ, ਦਿਸ ਪੈਂਦਾ। ਪਰ ਇਹ ਜਿਹੜਾ ਗਿਆਨ ਜਿਸ ਨਾਲ ਭਗਵਾਨ ਦਿਖਾਈ ਦਿੰਦਾ, ਇਹ ਕਿਸ ਤਰ੍ਹਾਂ ਪ੍ਰਾਪਤ ਹੁੰਦਾ? ਦੋਵੇਂ ਇਕੱਠੇ ਹੀ ਪ੍ਰਾਪਤ ਹੁੰਦੇ। ਹੁਣ ਮੈਂ ਇਸ ਤਰ੍ਹਾਂ ਕਹਾਂ, ਦੋਵੇਂ ਇਕੱਠੇ ਹੀ ਪ੍ਰਾਪਤ ਹੁੰਦੇ, ਦੋਵੇਂ ਇਕੱਠੇ ਹੀ ਪ੍ਰਗਟ ਹੁੰਦੇ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੇ ਭਰਮ ਅੰਧੇਰਾ। ਕਰੋੜਾਂ ਸੂਰਜਾਂ ਦਾ ਚਾਨਣਾ ਹੋ ਜਾਂਦਾ ਹੈ ਨਾਮ ਜਪਣ ਨਾਲ, ਔਰ ਜਿਸ ਤੋਂ ਚਾਨਣਾ ਆ ਰਿਹਾ ਹੈ ਉਸਦਾ ਪਤਾ ਚੱਲ ਜਾਂਦਾ ਹੈ। ਜੋ ਚਾਨਣ ਸਰੂਪ ਹੈ, ਜੋ ਚਾਨਣ ਦਾ ਮਰਕਜ਼ ਹੈ, ਜੋ ਚਾਨਣ ਦਾ ਕੇਂਦਰ ਹੈ ਵਿਆਪਕ, ਉਹ ਜੋ ਅੰਦਰ ਚਾਨਣਾ ਬਣ ਗਿਆ, ਚਾਂਦਨਾ ਚਾਂਦਨ ਆਂਗਨ ਪ੍ਰਭ ਜੇ, ਉਹ ਅੰਤਰ ਚਾਂਦਨਾ ਹੈ ਤੇ ਪ੍ਰਭੂ ਦਾ ਚਾਨਣਾ। ਇਹ ਸੂਰਜ ਦਾ ਚਾਨਣਾ ਹੈ, ਪ੍ਰਕਾਸ਼ ਹੈ। ਇਹ ਚੰਦਰਮਾ ਦਾ ਚਾਨਣਾ ਹੈ, ਉਹ ਪਰਮਾਤਮਾ ਦਾ ਚਾਨਣਾ ਹੈ, ਉਹ ਪ੍ਰਭੂ ਦਾ ਚਾਨਣ ਹੈ। ਪ੍ਰਭੂ ਤੇ ਚਾਨਣਾ ਇਕੱਠੇ ਹੀ ਰਹਿੰਦੇ ਨੇ, ਸੂਰਜ ਤੇ ਚਾਨਣਾ ਇਕੱਠੇ ਹੀ ਰਹਿੰਦੇ ਨੇ। ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ, ਮੌਤ ਦੇ ਗਿਆਨ ਕਰਕੇ ਚੱਲਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮੌਤ ਹਰ ਵਕਤ ਤੇਰੇ ਸਿਰ ਤੇ ਘੁੰਮ ਰਹੀ ਹੈ। ਕਾਲ ਬਿਆਲ ਜਿਉ ਪਰ ਉਹ ਡੋਲੇ, ਮੁੱਖ ਪਸਾਰੇ ਮੇਤ, ਕਾਲ ਦਾ ਸੱਪ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ। ਇਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਇੱਕ ਪਰਸ਼ੀਅਨ ਨੁਮਾ ਸ਼ਬਦ ਦੇ ਜੋ ਸੁਧ ਫਾਰਸੀ ਦੇ ਉਚਾਰਨ ਕੀਤਾ ਮੇਰੇ ਬਾਦਸ਼ਾਹ ਨੇ, ਉਹਦੇ ਚ ਕਹਿੰਦੇ ਨੇ, ਮਮ ਸਰ ਮੂਵੇ ਅਜਰਾਈਲ ਗ੍ਰਿਫਤੇ ਕਸਹੇ ਚ ਨਦਾਨੇ। ਮੇਰੇ ਸਿਰ ਦੇ ਕੇਸਾਂ ਨੂੰ ਅਜਰਾਈਲ ਨੇ ਪਕੜੇ। ਅਜਰਾਈਲ ਇਸਲਾਮੀ ਜਗਤ ਵਿੱਚ ਮੌਤ ਦਾ ਦੇਵਤਾ ਮੰਗਦੇ ਨੇ, ਜੈਸੇ ਸਾਡੇ ਵਿੱਚ ਜਮ ਨੂੰ ਮੰਨਦੇ। ਜਬ ਜਮ ਆਏ ਕੇਸ ਗਏ ਪਕੜੇ, ਸਾਡੇ ਚ ਕਹਿੰਦੇ ਨੇ ਜਮਾਂ ਨੇ ਕੇਸ ਨੂੰ ਪਕੜ ਰੱਖਿਆ। ਮੁਸਲਮਾਨ ਕਹਿੰਦੇ ਨੇ ਅਜਰਾਈਲ ਨੇ ਪਕੜ ਰੱਖਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਾਵਨ ਪਵਿੱਤਰ ਵਾਕ ਦੇ ਜੋ ਸ਼ੁਰੂ ਹੁੰਦਾ ਇੱਥੋਂ, ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਦਾ, एक अर्ज है मैं करनी है प्रभु, मैं तां करनी है तू अपने कन मेरी तरफ कर, गोश कन नू कहंदे, उंज मैं नहीं करना, मैं सिर्फ तैनू ही सुनानी है और किसे नू नहीं। यक अर्ज गुफ्तम पेश तो दरगोश कुन करतार, हे करतार तेरे कन्ना च करनी है। पर क्यों करनी है, किसे होर दे अगों करो। सतगुरु हुण कहिंदे ने हक्का कबीर करीम तों बेऐब परवर देगा। हक्का कहिंदे ने सच नूं, तू सच है। कबीर कहिंदे ने वड्डे नूं, बजुर्ग नूं, तू बजुर्ग है, तू महान है, वड्डा है, तू सच है। हक्का कबीर करीम तू बेऐब परवर देगा, फिर तू बख्शिन है, बख्शिश दा सागर है, बख्शिश ही करता है, बख्शिन है। करीम तू बेऐब परवर देगा, फिर है प्रभु तेरे च कोई औगण नहीं, तू ते गुणा दा सागर, तू सारे दी पालना करन वाला है। इस वास्ते मैं तेरे कन्ना च अरदास करनी है। यक अर्ज गुफ्तम पेश तो दरगोश कुन करतार, की लोड़ पै गई है कन्ना दे च गल करन दी। मम सर मुए अजराइल गिरफ्त है, मेरे सिर दे केसा नू अजराइल ने पकड़े, मौत ने पकड़े, काल ने पकड़े। साहिब कह रहे हैं काल ब्याल जियो पर ओ डोले, मुख पसारे नीत मुंह अड़े होया सपने। और सिर्फ अड़े होया ही नहीं, आज काल फुन तोहे ग्रस है, आज या कल उसने तेनू डंग मारना है, कटना है। समझ राखो चेत, ये समझ रख। अगर इतना दी समझ आ जाए, ऐसा मनुख नाम जपन लगया सावधान होवेगा, एकाग्र तो होवेगा, खतरा है कि पता अज ही डंगे जाइए गुस्ताखी माफ। धन गुरु नानक देव जी महाराज ने मरदाने तो पुछ लिया, तेनू अपने दमां दा किन्ना क भरोसा है। महाराज हुण बहुत भरोसा नहीं रहा, थोड़े नाल रबाब वजांदिया वजांदिया, थोड़ी संगत करदिया करदिया, हुण सिर्फ सौ दमां दा भरोसा रह गया, मरदिया मरदिया सौ दम ते ले ही लवांगे। ऐ नहीं, जन्म साखी दी कथा। बालिया तू दस, तेनू अपने दमां दा किन्ना क भरोसा। बाला कहिंदा बाबा जी मरदाने नू सौ दमां दा होवेगा भरोसा, मैनू नहीं है, मैनू सिर्फ दस दमां दा भरोसा। तुहाडी संगत करदिया करदिया समझ मिल गई, मरदिया मरदिया वध तो वध दस दम ही ले सकांगे, बस इन्ना ही भरोसा है दस दमां दा। दोहां ने हाथ जोड़ के कहा बाबा जी थानू अपने दमां दा किन्ना क भरोसा। इनू साहित्यक दुनिया च कहिंदे ने उष्ट लश्का लष्टका अलंकार। उठ दी पिठ दे विचों लकड़ कढ़ के जो बनी होंदी है उहदे नाल उठ नू चलाना, लद्दी हुई उठ नहीं सी बनी हुई, उठते सी उहदे चों कढ़ के उसे नाल उठनों चलाना, उष्ट लष्ट का अलंकार। प्रश्न ते गुरु नानक दा सी, पलटा के ओही प्रश्न गुरु नानक ते कर देना, इनू कहिंदे ने उष्ट लष्ट का अलंकार। पुछिया ते सतगुरु ने दोहां ने जवाब भी दिता, पर दोहां ने यही सवाल गुरु नानक ते कर दिता, बाबा जी थानू अपने दमां दा किन्ना क भरोसा है। सतगुरु कहिंदे ने मरदानिया ਤੈਨੂੰ ਸੌ ਦਮਾਂ ਦਾ ਭਰੋਸਾ। ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ। ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਔਰ ਇਸ ਦੀ ਭੂਮਿਕਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ। ਸਤਿਗੁਰ ਨੇ ਕਿਹਾ ਹਮ ਆਦਮੀ ਆ ਇੱਕ ਦਮੇ ਮੌਲਤ ਮੌਤ ਨਾ ਜਾਣ। ਤੁਹਾਨੂੰ ਸੌ ਦਮਾਂ ਦਾ ਭਰੋਸਾ ਹੋਵੇਗਾ, ਦਸ ਦਾ ਮੈਨੂੰ ਇੱਕੋ ਹੀ ਦਮ ਦਾ ਜਿਹੜਾ ਮੂੰਹ ਵਿੱਚ ਹੈ, ਪਤਾ ਨਹੀਂ ਦੂਜਾ ਆਉਣਾ ਕਿ ਨਹੀਂ ਆਉਣਾ। ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀਏ ਮੇਰੀ ਜਿੰਦੜੀਏ। ਮਤ ਸਾ ਆਵੇ ਕੇ ਨਾ ਆਵੇ ਰਾਮ। ਇਹ ਜਿਹੜਾ ਸਾਹ ਮੂੰਹ ਦੇ ਚ ਹੈ ਇਸੇ ਤੇ ਭਰੋਸਾ। ਸਾਨੂੰ ਦੂਜੇ ਸਾਹ ਦਾ ਭਰੋਸਾ ਹੀ ਕੋਈ ਨਹੀਂ, ਆਉਣਾ ਕਿ ਨਹੀਂ ਆਉਣਾ। ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ। ਐਸਾ ਮਨੁੱਖ ਹਰ ਵਕਤ ਸਾਵਧਾਨ ਹੋਵੇਗਾ। ਮੌਤ ਦਾ ਖਤਰਾ ਸਿਰ ਤੇ ਮੰਡਲਾਂਦਾ ਦੇਖ ਕੇ ਕਿਸੇ ਦੇ ਅੰਦਰ ਲੋਭ ਨਹੀਂ ਰਹਿ ਜਾਂਦਾ, ਵੈਰ ਵਿਰੋਧ ਨਹੀਂ ਰਹਿ ਜਾਂਦਾ। ਥੋੜ੍ਹੀ ਜਿਹੀ ਝਲਕ ਮਨੁੱਖ ਨੂੰ ਸ਼ਮਸ਼ਾਨ ਘਾਟ ਦੇ ਉੱਤੇ ਮਿਲ ਜਾਂਦੀ ਹੈ ਜਦ ਆਪਣੇ ਕਿਸੇ ਅਜ਼ੀਜ਼ ਸੰਬੰਧੀ ਪ੍ਰਾਣਾਂ ਤੋਂ ਪਿਆਰੇ ਨੂੰ ਆਪਣੇ ਹੀ ਮੌਂਡੇ 'ਤੇ ਚੁੱਕ ਕੇ ਲੈ ਜਾਂਦਾ, ਆਪਣੀ ਹੱਥੀਂ ਅੱਗ ਦਿੰਦਾ। ਹਿਰਦੇ 'ਚ ਕੋਈ ਵੈਰ ਵਿਰੋਧ ਨਹੀਂ ਹੁੰਦਾ, ਹਿਰਦਾ ਬੈਰਾਗ ਨਾਲ ਭਰਿਆ ਹੁੰਦਾ, ਹਿਰਦਾ ਸ਼ੁੱਧ ਹੋਇਆ ਹੁੰਦਾ। ਲੱਖਾਂ ਜਪਜੀ ਸਾਹਿਬ ਦੇ ਪਾਠ ਕੀਤੇ, ਹਿਰਦਾ ਸ਼ੁੱਧ ਨਾ ਹੋਇਆ। ਅੱਜ ਸ਼ੁੱਧ ਹੋ ਗਿਆ, ਕਿਉਂ? ਅੱਜ ਮਨ ਸਾਵਧਾਨ ਹੈ, ਇਕਾਗਰ ਹੈ, ਕਿਉਂ? ਮੌਤ ਸਾਹਮਣੇ ਖੜੀ। ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦਾ, ਮੌਤ ਦੇ ਗਿਆਨ ਕਰਕੇ ਚੱਲਦਾ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੀ, ਪਹਿਲਾਂ ਮਰਨ ਕਬੂਲ। ਇਹਨੂੰ ਕਬੂਲ ਕਰ, ਪਹਿਲਾਂ ਮਰਨ ਕਬੂਲ। ਜੀਵਨ ਕੀ ਛੜਾਸ ਹੋਏ ਸਬਨ ਕੀ ਰੇਨਕਾ ਤੋ ਆਓ ਹਮਾਰੇ। ਸ਼ਰਤ ਲਾ ਦਿੱਤੀ ਸਿੱਧੀ, ਪਹਿਲਾਂ ਮਰਨ ਕਬੂਲ, ਇਹਨੂੰ ਪਹਿਲੇ ਕਬੂਲ ਕਰ, ਕਿਉਂਕਿ ਇਸ ਤੋਂ ਬਿਨਾਂ ਤੂੰ ਸਾਵਧਾਨ ਨਹੀਂ ਹੋਵੇਂਗਾ, ਇਸ ਤੋਂ ਬਿਨਾਂ ਇਕਾਗਰ ਨਹੀਂ ਹੋਏਗਾ। ਮਿਲਦੇ ਨੇ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ ਵੀ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਪਈ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਵੀ ਝਲਕ ਨਹੀਂ ਪਈ ਮਿਲਦੀ। ਕੀ ਇਹ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ? ਬਿਨਾਂ ਸਾਵਧਾਨੀ ਤੋਂ, ਬਿਨਾਂ ਇਕਾਗਰਤਾ ਤੋਂ ਪਾਠ ਅੰਦਰ ਨਹੀਂ ਲਿਖਿਆ ਜਾਂਦਾ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ ਜਾ। ਜਿਸ ਕਰਮ ਵਿੱਚ ਮਨ ਨਹੀਂ ਆਉਂਦਾ, ਸ਼ਾਮਲ ਨਹੀਂ, ਉਹਦੇ ਸੰਸਕਾਰ ਨਹੀਂ ਬਣਦੇ। ਅਤੇ ਮਨ ਉਸੇ ਕਰਮ ਦੇ ਸ਼ਾਮਲ ਆਉਂਦਾ ਜਿਹਦੇ 'ਚ ਖਤਰਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਖਤਰਾ ਤਾਂ ਹਰ ਵਕਤ ਬਣਿਆ ਹੈ, ਮੌਤ ਮੌਤ ਹੀ ਖਤਰਾ ਹੈ, ਔਰ ਕੀ ਖਤਰਾ। ਅਤੇ ਮਹਾਰਾਜ ਕਹਿੰਦੇ ਨੇ ਇਸ ਖਤਰੇ ਨੂੰ ਪਹਿਲੇ ਕਬੂਲ ਕਰ ਤਾਂ ਕਿ ਤੂੰ ਸਾਵਧਾਨ ਹੋ ਸਕੇ, ਪਹਿਲਾਂ ਮਰਨ ਕਬੂਲ। ਜ਼ਿੰਦਗੀ ਭਰ ਤੇ ਮਨੁੱਖ ਜਨਮ ਦਿਨ ਪਿਆ ਮਨਾਉਂਦਾ, ਕੌਣ ਮਰਨ ਦਿਨ ਮਨਾਉਂਦਾ? ਇਸਦਾ ਮਤਲਬ ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਬਣੇਗੀ, ਉਹ ਪਰਮ ਆਨੰਦ ਨਹੀਂ ਪ੍ਰਾਪਤ ਹੋਵੇਗਾ। ਇਹੀ ਕਾਰਨ ਹੈ ਕੋਈ ਕਰੋੜਾਂ 'ਚ ਇੱਕ ਅੱਧ ਭਗਤ ਆਉਂਦਾ ਹੈ। ਹਰ ਸ਼ਹਿਰ ਵਿੱਚ ਚੋਟੀ ਦੇ ਵਪਾਰੀ ਮਿਲ ਜਾਣਗੇ, ਇੰਜੀਨੀਅਰ ਮਿਲ ਜਾਣਗੇ, ਸਾਇੰਟਿਸਟ ਮਿਲ ਜਾਣਗੇ, ਲਾਇਰ ਮਿਲ ਜਾਣਗੇ, ਡਾਕਟਰ ਮਿਲ ਜਾਣਗੇ, ਧਨਵਾਨ ਮਿਲ ਜਾਣਗੇ। ਹਰ ਸ਼ਹਿਰ ਵਿੱਚ ਭਗਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਅੱਛੇ ਤੋਂ ਅੱਛੇ ਰਾਜਨੀਤਿਕ ਮਿਲ ਜਾਣਗੇ, ਇੰਜੀਨੀਅਰ ਮਿਲ ਜਾਣਗੇ, ਡਾਕਟਰ ਮਿਲ ਜਾਣਗੇ, ਕਾਰੋਬਾਰੀ ਮਿਲ ਜਾਣਗੇ, ਧਨਵਾਨ ਮਿਲ ਜਾਣਗੇ। ਹਰ ਸ਼ਹਿਰ ਵਿੱਚ ਭਗਤ ਨਹੀਂ ਹੁੰਦੇ, ਧਨਵਾਨ ਹਰ ਸ਼ਹਿਰ ਵਿੱਚ ਆਉਂਦੇ ਨੇ, ਹਰ ਸ਼ਹਿਰ ਵਿੱਚ ਭਗਤ ਨਹੀਂ ਆਉਂਦਾ। ਇੰਜੀਨੀਅਰ ਡਾਕਟਰ ਹਰ ਸ਼ਹਿਰ ਵਿੱਚ ਆਉਂਦੇ ਨੇ, ਹਰ ਸ਼ਹਿਰ ਵਿੱਚ ਭਗਤ ਨਹੀਂ ਆਉਂਦਾ। ਕਾਰਨ, ਭਗਤ ਮੌਤ ਦੇ ਗਿਆਨ ਤੋਂ ਬਿਨਾਂ, ਮੌਤ ਦੀ ਮਨੋਤ ਤੋਂ ਬਿਨਾਂ ਕੋਈ ਭਗਤ ਬਣ ਹੀ ਨਹੀਂ ਸਕਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ, ਘਟਨਾ ਮੈਨੂੰ ਚੇਤੇ ਆ ਜਾਂਦੀ ਹੈ। ਪੰਜਾਬ ਦੇ ਇੱਕ ਚੰਗੇ ਤਗੜੇ ਕਸਬੇ ਵਿੱਚ ਪਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਸੀ ਅਤੇ ਮੈਨੂੰ ਹੁਕਮ ਹੋਇਆ ਤੁਸੀਂ ਸੰਗਰਾਂਦ ਦੀ ਕਥਾ ਕਰੋ, ਪਾਦਰੋਂ ਦੇ ਮਹੀਨੇ ਦੀ। ਅਤੇ ਮੈਂ ਉਹ ਕਥਾ ਆਰੰਭ ਕੀਤੀ, ਉਸਦੇ 'ਚ ਇੱਕ ਪੰਕਤੀ ਆ ਜਾਂਦੀ ਹੈ, ਹੱਥ ਮਰੋੜੇ ਤਨ ਕਬੇ ਸਿਆਊ ਹੋਆ ਸੇਤ। ਅੰਤਿਮ ਸਵਾਸ ਜਦ ਨਿਕਲਦਾ ਨਾਭੀ ਤੋਂ ਆਖਰੀ ਪ੍ਰਾਣ ਤੋਂ ਮਨੁੱਖ ਦੀਆਂ ਜਮੁੱਠੀਆਂ ਬੰਦ ਆਉਂਦੀਆਂ, ਕੰਬੜੀ ਛਿੜ ਜਾਂਦੀ, ਦੰਦੀਆਂ ਵੱਜਦੀਆਂ ਨੇ। ਸਿਆਣੇ ਫਿਰ ਕਹਿ ਦਿੰਦੇ ਨੇ ਪ੍ਰਾਣ ਗਏ, ਗਿਆ ਆਖਰੀ ਪ੍ਰਾਣ, ਇਹ ਮਨੁੱਖ ਰੁਖਸਤ ਹੋਇਆ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਇੱਕ ਘੰਟੇ ਦੀ ਕਵਿਤਾ ਦੇ 40 ਮਿੰਟ ਤੇ ਮੈਂ ਇਸ ਪੰਕਤੀ ਦੇ ਲਾਏ, 20 ਮਿੰਟ ਬਾਕੀ ਸਾਰੀਆਂ ਪੰਕਤੀਆਂ ਤੇ। ਸਮਾਪਤੀ ਤੇ ਜਿਉਂ ਮੈਂ ਬਾਹਰ ਆਇਆ ਨਾ, 5-7 ਬੀਬੀਆਂ ਨੇ ਤੇ 5-7 ਵੀਰਾਂ ਨੇ ਮੈਨੂੰ ਘੇਰ ਲਿਆ। ਕਹਿਣ ਲੱਗੇ ਭਾਗਾਂ ਭਰਾ, ਪਾਦੋਂ ਦੀ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸੱਤਿਆਨਾਸ਼ ਕਰ ਦਿੱਤਾ, ਮੌਤ ਦਾ ਰੂਪ ਸਾਹਮਣੇ ਦਿਖਾ ਕੇ। ਭਾਗਾਂ ਭਰੀ ਸੰਗਰਾਂਦ ਦਾ ਦਿਹਾੜਾ ਸੀ। ਲੋਕਾਂ ਦੀ ਤੇ ਸੋਚਣੀ, ਇਹ ਬੰਦੇ ਭਗਤ ਹੋ ਸਕਦੇ ਨੇ, ਇਹ ਮਨੁੱਖ ਨਾਮ ਜਪਣ ਲੱਗਿਆ ਸਾਵਧਾਨ ਹੋ ਸਕਦੇ ਨੇ। ਜੀਵਨ ਦੀ ਇਤਨੀ ਪ੍ਰਬਲ ਲਾਲਸਾ ਨਹੀਂ, ਪਹਿਲਾਂ ਮਰਨ ਕਵੋ ਜੀਵਨ ਕੀ ਛੱਡਾ, ਇਤਿਹਾਸ ਹੀ ਛੱਡਦੇ। ਬੜੀ ਕਠੋਰ ਗੱਲ, ਕਠਿਨ ਗੱਲ। ਹੋਏ ਸਵਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਮੇਰੇ ਕੋਲ ਆਉਣਾ ਤੈਨੂੰ ਨਸੀਬ ਹੋ ਜਾਏਗਾ, ਤੂੰ ਮੇਰੇ ਤੱਕ ਪਹੁੰਚ ਜਾਏਗਾ। ਉਂਝ ਨਹੀਂ ਪਹੁੰਚੇਗਾ, ਉਂਝ ਨਹੀਂ ਪਹੁੰਚ ਸਕੇ। ਪਹਿਲਾਂ ਮਰਨ ਕਵੋ, ਇਹ ਖਤਰਾ ਹੈ, ਇਹ ਸਿਰ ਤੇ ਮੰਡਲਾ ਰਿਹਾ। ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਜਪ ਕਰੇਗਾ ਇਕਾਗਰ ਹੋ ਜਾਏਗਾ, ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਪਾਠ ਕਰੇਗਾ ਇਕਾਗਰ ਹੋ ਜਾਏਗਾ, ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਪਾਠ ਕਰੇਗਾ ਬੇਈਮਾਨੀ ਨਹੀਂ ਕਰੇਗਾ, ਝੂਠ ਨਹੀਂ ਬੋਲੇਗਾ, ਅਨਰਥ ਨਹੀਂ ਕਰੇਗਾ, ਕੁਛ ਵੀ ਅਨਰਥ ਨਹੀਂ ਕਰੇਗਾ। ਨਹੀਂ ਤੇ ਸੈਂਕੜੇ ਪਾਠ ਕਰਦਿਆਂ ਆਇਆਂ ਵੀ ਅਨਰਥ ਕਰੇਗਾ, 50-50 ਸਾਲ ਤੋਂ ਗੁਰਦੁਆਰੇ ਆਉਣ ਵਾਲੇ ਵੀ ਅਨਰਥ ਕਰੀ ਜਾਂਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਹਿਲਾਂ ਮਰਨ ਕਬੂਲ ਜੀਵਨ ਕੀ ਛੜਾਸ, ਹੋਏ ਸਵਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਜਿਸ ਕਰਮ ਵਿੱਚ ਮਨ ਨਾ ਹੋਵੇ ਉਹ ਫੋਕਾ ਕਰਮ ਕਾਂਡ ਬਣ ਜਾਂਦਾ ਹੈ, ਤੇ ਉਹ ਕਰਮ ਕਾਂਡ ਜ਼ਿੰਦਗੀ ਭਰ ਬੰਦਾ ਰਿਪੀਟ ਕਰਦਾ ਰਹੇ ਤੋ ਬੜਾ ਕਠੋਰ ਹੋ ਜਾਂਦਾ ਹੈ। ਚਾਹੇ ਉਹ ਧਾਰਮਿਕ ਮਨੁੱਖ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਜਿਹਦਾ ਧਰਮ ਕੇਵਲ ਕਰਮ ਕਾਂਡ, ਕਰਮ ਕਾਂਡ ਜਿਸ ਵਿੱਚ ਮਨ ਨਹੀਂ ਹੈ, ਅੰਦਰ ਨਹੀਂ ਲਿਖਿਆ ਜਾਂਦਾ, ਸਹਿਜੇ ਸਹਿਜੇ ਬਹੁਤ ਕਠੋਰ ਹੋ ਜਾਏਗਾ। ਜਿਵੇਂ ਰੁਕਿਆ ਹੋਇਆ ਗੰਦਾ ਪਾਣੀ, ਰੁਕਿਆ ਹੋਇਆ ਸ਼ੁੱਧ ਪਾਣੀ ਗੰਦਾ ਹੋ ਜਾਂਦਾ ਹੈ, ਨਿਰਮਲ ਪਾਣੀ ਗੰਦਾ ਹੋ ਰੁਕ ਗਿਆ, ਕਰਮ ਕਾਂਡ ਦੇ ਚ ਰੁਕ ਗਿਆ, ਇਹ ਅੰਦਰ ਸੰਸਕਾਰ ਸੁਭਾਅ ਨਹੀਂ ਬਣੇ, ਇਹ ਤੇ ਕਠੋਰ ਹੋ ਜਾਏਗਾ। ਕਈ ਦਫਾ ਮੈਨੂੰ ਹੈਰਾਨਗੀ ਆਉਂਦੀ ਹੈ, ਸੂਬਾ ਸਰਹੰਦ ਦੀ ਕਚਹਿਰੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਹੋਏ ਨੇ, ਤੇ ਸੂਬਾ ਸਰਹੰਦ ਵਜੀਦ ਖਾਂ ਕਹਿੰਦਾ ਹੈ ਇਹ ਮਾਸੂਮ ਮਸਤ, ਇਹ ਤੇ ਬਹੁਤ ਛੋਟੇ ਨੇ, ਬਹੁਤ ਛੋਟੇ ਨੇ, ਇਹ ਮਾਸੂਮ ਮਸਤ। ਉਹਨੂੰ ਇਤਨੀ ਖਬਰ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰ ਪਕੜ ਕੇ ਲਿਆਂਦੇ ਨੇ, ਉਹਨੇ ਸੋਚਿਆ ਸੀ ਜਵਾਨ ਹੋਣਗੇ, ਪਕੜ ਕੇ ਜੋ ਲਿਆਂਦੇ ਨੇ। ਜਿਉਂ ਦਰਬਾਰ ਦੇ ਚ ਪੇਸ਼ ਹੋਏ ਇਹ ਮਾਸੂਮ ਅਸਤ, ਇਹ ਤੇ ਮਾਸੂਮ ਹੈ। ਉੱਥੇ ਕਾਜ਼ੀ ਬੈਠਾ ਸੀ, ਬਗਲ ਦੇ ਚ ਕੁਰਾਨ ਸ਼ਰੀਫ, ਹੱਥ ਦੇ ਚ ਤਸਬੀਹ, 5 ਵਕਤ ਦਾ ਪੱਕਾ ਨਿਮਾਜ਼ੀ। ਕਹਿੰਦੇ ਨਵਾਬ ਸਾਹਿਬ ਈ ਮਾਸੂਮ ਨੇਸਤ, ਈ ਫਰਜ਼ੰਦ ਦੇ ਮਾਰਸਤ, ਇਹ ਮਾਸੂਮ ਨਹੀਂ ਨੇ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਗਿਆ। ਕਾਜ਼ੀ ਕਹਿੰਦਾ 5 ਵਕਤ ਦਾ ਨਿਮਾਜ਼ੀ, 2 ਵਕਤ ਕੁਰਾਨ ਸ਼ਰੀਫ ਦੀ ਤਲਾਵਤ ਕਰਨ ਵਾਲਾ, ਜਦ ਕਦੀ ਮੈਂ ਸੁਣ ਲੈਂਦਾ 5 ਬਾਣੀਆਂ ਦਾ ਪਾਠ ਕਰਦਾ, ਰੋਜ਼ ਗੁਰਦੁਆਰੇ ਜਾਂਦਾ, ਜੂਮ ਜੂਮ ਕੇ ਕੀਰਤਨ ਕਰਦਾ, ਮਹਾਂ ਠੱਗ, ਠੱਗਿਆ ਇਸਨੇ, ਧੋਖਾ ਦਿੱਤਾ, ਇੰਨਾ ਕਰੋ ਟੁੱਟ ਕੇ ਪੈ ਜਾਂਦਾ, ਘਰ ਦੇ ਚ ਜਾਂਦਾ ਤੇ ਬੜਤੋ ਪਾ ਦਿੰਦਾ। ਕੀ ਹੋਇਆ? ਸਭ ਕਰਮ ਕਾਂਡ। ਇੰਨਾ ਜ਼ੁਲਮ! ਸ਼ੂਦਰ ਨੂੰ ਗਲੇ ਦੇ ਚ ਘੰਟੀ ਰੱਖਣੀ ਚਾਹੀਦੀ, ਵਜਾ ਕੇ ਲੰਘਣਾ ਚਾਹੀਦਾ ਤਾਂ ਕਿ ਦੂਜੇ ਸਾਵਧਾਨ ਹੋ ਜਾਣ। ਇੱਕ ਮਨੁੱਖ ਨੇ ਮਨੁੱਖਤਾ ਦੇ ਉੱਤੇ ਕਿਤਨਾ ਜ਼ੁਲਮ ਕੀਤਾ। ਉਹ ਬ੍ਰਾਹਮਣ ਜੋ ਦੋ ਵਕਤ ਆਰਤੀ ਉਤਾਰਦੇ ਸਨ, ਗੀਤਾ ਦਾ ਪਾਠ ਕਰਦੇ ਸਨ, ਓਮ ਓਮ ਦਾ ਜਪ ਕਰਦੇ ਸਨ, ਇਹ ਸਭ ਕਰਮ ਕਾਂਡ ਮਨ ਨਹੀਂ ਸੀ। ਕੀਤਾ ਹੋਇਆ ਕਰਮ ਕਾਂਡ ਲਗਾਤਾਰ 40-50 ਸਾਲ ਤੱਕ ਚੱਲਦਾ ਰਹੇ, ਯਕੀਨ ਜਾਣੋ ਮਨੁੱਖ ਕਠੋਰ ਹੋ ਜਾਂਦਾ, ਅਸ਼ੁੱਧ ਹੋ ਜਾਂਦਾ, ਮਲੀਨ ਹੋ ਜਾਂਦਾ, ਢੋਂਗੀ ਹੋ ਜਾਂਦਾ, ਪਖੰਡੀ ਹੋ ਜਾਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਸਾਵਧਾਨੀ ਤੋਂ ਬਿਨਾਂ, ਇਕਾਗਰ ਤੋਂ ਬਿਨਾਂ, ਇਕਾਗਰਤਾ ਤੋਂ ਬਿਨਾਂ ਅੰਦਰ ਸੰਸਕਾਰ ਨਹੀਂ ਬਣਦੇ। ਚਾਹੇ ਉਹ ਪੁੰਨ ਹੈ, ਚਾਹੇ ਉਹ ਪਾਪ ਹੈ, ਅਗਰ ਮਨ ਨਹੀਂ ਹੈ ਸੰਸਕਾਰ ਨਹੀਂ ਬਣਦੇ, ਨਹੀਂ ਬਣਦੇ। ਸ਼ਾਇਦ ਮੈਂ ਆਪ ਨੂੰ ਸਰਵਣ ਕਰਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ 12 ਮੂਲਾ ਬਾਜ਼ਾਰ ਦੇ ਚਪੜੇ ਘੋੜੇ ਤੇ ਅਸਵਾਰ ਲੰਘੇ ਆ ਰਹੇ ਨੇ, ਨਾਲ ਸੰਗਤਾਂ ਨੇ। ਰਸਤੇ ਦੇ ਵਿੱਚ ਇੱਕ ਬਿਰਦ ਮਾਇਆ ਮਾਤਾ ਨੇ ਲਗਾਮ ਪਕੜ ਲਈ ਤੇ ਹੱਥ ਜੋੜ ਕੇ ਕਹਿਣ ਲੱਗੀ, ਤੁਸੀਂ ਪਤਿਤ ਮੈਂ ਪਤਿਤ ਪਾਵਨ ਉਲਟਾ ਕੇ, ਤੁਸੀਂ ਪਤਿਤ ਮੈਂ ਪਤਿਤ ਪਾਵਨ। ਅਨਪੜ੍ਹ ਸੀ ਵਿਚਾਰੀ, ਕਿਸੇ ਮੰਦਰ ਤੋਂ ਕਿਸੇ ਧਾਰਮਿਕ ਮਨੁੱਖ ਤੋਂ ਬੋਲ ਸੁਣ ਲਏ ਉਹਨੇ, ਆਖਣਾ ਤੇ ਇੰਝ ਚਾਹੀਦਾ ਸੀ, ਮੈਂ ਪਤਿਤ ਤੁਸੀਂ ਪਤਿਤ ਪਾਵਨ। ਪਰ ਕਹੀ ਜਾਂਦੀ ਹੈ ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ। ਸੇਵਾਦਾਰ ਨੇ, ਚੌਬਦਾਰ ਨੇ ਮਾਤਾ ਨੂੰ ਇੱਕ ਪਾਸੇ ਕੀਤਾ, ਆਖਿਆ ਤੈਨੂੰ ਬੋਲਣ ਦੀ ਤਮੀਜ਼ ਨਹੀਂ, ਕੀ ਆਖ ਰਹੀ ਹੈ? ਤਮੀਜ਼ ਕਹਿੰਦੇ ਨੇ ਸਮਝ ਨੂੰ, ਤੈਨੂੰ ਬੋਲਣ ਦੀ ਸਮਝ ਨਹੀਂ, ਕੀ ਬੋਲਦੀ ਪਈ ਹੈ? ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਕਦਮ ਘੋੜੇ ਤੋਂ ਉਤਰੇ, ਮਾਤਾ ਨੂੰ ਗਲ ਦੇ ਨਾਲ ਲਾਇਆ, ਆਖਿਆ ਤੇਰੇ ਬੋਲਾਂ 'ਚ ਬੜੀ ਮਿਠਾਸ ਹੈ, ਤੇਰੇ ਬੋਲਾਂ 'ਚ ਬੜੀ ਭਾਵਨਾ ਹੈ, ਤੇਰੇ ਬੋਲ ਬੜੇ ਕੀਮਤੀ ਨੇ। ਸਤਿਗੁਰ ਦੀ ਬਾਣੀ ਕਹਿੰਦੀ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੇ ਖਰੇ ਹਰਵਾ। ਅੰਦਰੋਂ ਤੇ ਇਹੀ ਕਹਿ ਰਹੀ ਸੀ, ਮੈਂ ਪਾਪੀ ਹਾਂ, ਤੁਸੀਂ ਪਾਪ ਨੂੰ ਧੋਣ ਵਾਲੇ ਹੋ, ਪਰ ਸ਼ਬਦ ਉਲਟਾ ਗਏ। ਭਾਵਨਾ ਅੰਦਰ ਠੀਕ ਹੈ, ਕਰਮ ਗਲਤ ਹੈ, ਕਰਮ ਤੇ ਅਸ਼ੁੱਧ ਹੈ, ਪਾਪ ਹੈ। ਗੁਰੂ ਨੂੰ ਪਤਿਤ ਕਹਿਣਾ ਪਾਪ ਹੈ, ਲੇਕਿਨ ਭਾਵਨਾ ਸ਼ੁੱਧ ਹੈ। ਜਦ ਭਾਵਨਾ ਸ਼ੁੱਧ ਹੈ, ਇਸ ਬੁਰੇ ਕਰਮ ਦਾ, ਇਸ ਪਾਪ ਕਰਮ ਦਾ ਅੰਦਰ ਸੰਸਕਾਰ ਨਹੀਂ ਬਣੇਗਾ, ਨਹੀਂ ਲਿਖਿਆ ਜਾਏਗਾ। ਉਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ ਜਾ। ਉਹ ਬੁਰਾ ਕਰਮ ਵੀ ਅੰਦਰ ਨਹੀਂ ਲਿਖਿਆ ਜਾਂਦਾ, ਉਸ ਵਿੱਚ ਮਨ ਨਾ ਹੋਵੇ। ਉਹ ਸ਼ੁਭ ਕਰਮ ਵੀ ਅੰਦਰ ਨਹੀਂ ਲਿਖਿਆ ਜਾਂਦਾ, ਜਿਸ ਵਿੱਚ ਮਨ ਨਾ ਹੋਵੇ। ਮਨ ਹੈ ਤੇ ਲਿਖਿਆ ਵੀ ਮਨ ਦਿਸ ਜਾਂਦਾ, ਮਨ ਦੇ ਸੰਸਕਾਰ ਬਣ ਜਾਂਦੇ। ਇਹਨਾਂ ਸੰਸਕਾਰਾਂ ਨੂੰ ਪੜਿਆ ਵੀ ਜਾ ਸਕਦਾ, ਜਿਸ ਤਰ੍ਹਾਂ ਦੇ ਸੰਸਕਾਰ ਹੋਵਣ ਅੰਦਰ ਵੈਸੇ ਵਿਚਾਰ ਚੱਲਦੇ ਨੇ, ਅੰਦਰ ਵੈਸੀ ਸੋਚਣੀ ਚੱਲਣ ਲੱਗ ਪੈਂਦੀ ਹੈ, ਅੰਦਰ ਵੈਸੀਆਂ ਯਾਦਾਂ ਚੱਲਣ ਲੱਗ ਪੈਂਦੀਆਂ ਨੇ। ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਾਇਆ ਕਾਗਦ ਮਨ ਭਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਇਹ ਕਾਇਆ ਤੇ ਸਿਰਫ ਕਾਗਜ਼ ਹੈ, ਇਹਦੇ ਉੱਤੇ ਜੋ ਕੁਝ ਲਿਖਿਆ ਗਿਆ ਉਹ ਤੇ ਮਨ ਹੈ, ਮਨ ਪੜ੍ਹਨ ਦੀ ਜਾਂਚ ਨਹੀਂ ਆਉਂਦੀ। ਇਹੀ ਸਿਰ ਦੇ ਲੇਖ ਨੇ ਕਿ ਜੋ ਮਨ ਵਿੱਚ ਲਿਖੇ ਗਏ ਨੇ। ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਬੜੀਆਂ ਬੜੀਆਂ ਡਿਗਰੀਆਂ ਕੋਲ ਨੇ, ਬੜੇ ਬੜੇ ਪ੍ਰਮਾਣ ਪੱਤਰ ਕੋਲ ਨੇ, ਬੜੀ ਵਿੱਦਿਆ ਹਾਸਲ ਕੀਤੀ ਹੈ, ਬੜਾ ਕੁਛ ਪੜ੍ਹਨਾ ਆਉਂਦਾ, ਸਿਰ ਦੇ ਲੇਖ ਤੇ ਪੜ੍ਹਨਾ ਆਉਂਦਾ ਹੀ ਨਹੀਂ, ਆਪਣੇ ਮਨ ਨੂੰ ਤੇ ਪੜ੍ਹਨਾ ਆਉਂਦਾ ਹੀ ਨਹੀਂ। ਗੁਸਤਾਖੀ ਮਾਫ, ਬੜੇ ਬੜੇ ਪੜ੍ਹੇ ਲਿਖੇ ਵੀ ਮੈਂ ਮਹਾਂਮੂਰਖ ਦੇਖੇ ਨੇ, ਔਰ ਸਤਿਗੁਰੂ ਠੀਕ ਕਹਿੰਦੇ ਨੇ, ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਤੇ ਇਹ ਵੀ ਦੁਹਰਾ ਦਿਆਂ, ਮੂਰਖਤਾ ਤੇ ਇੱਕ ਅੰਧਕਾਰ ਆਉਂਦਾ, ਤੇ ਅੰਧੇਰੇ ਦੇ ਸਿਰਫ ਅੰਧੇਰਾ ਆਉਂਦਾ, ਬਾਕੀ ਕੁਛ ਵੀ ਨਹੀਂ ਆਉਂਦਾ। ਅੰਧੇਰਾ ਕਿਸੇ ਨੂੰ ਪ੍ਰਗਟ ਹੀ ਨਹੀਂ ਆਉਣ ਦਿੰਦਾ। ਅੰਧੇਰਾ ਕਹਿੰਦਾ ਦੇਖਣਾ ਤਾਂ ਬਸ ਮੈਨੂੰ ਹੀ ਦੇਖੋ, ਅੰਧੇਰੇ ਨੂੰ ਦੇਖੋ। ਅੰਧੇਰੇ 'ਚ ਅੰਧੇਰਾ ਦਿਖਾਈ ਦਿੰਦਾ, ਹੋਰ ਤਾਂ ਕੁਛ ਨਹੀਂ ਦਿਖਾਈ ਦਿੰਦਾ। ਮੂਰਖ ਸਾਰੇ ਇੱਕੋ ਜਿਹੇ ਆਉਂਦੇ ਨੇ, ਅਗਿਆਨੀ ਸਾਰੇ ਇੱਕੋ ਜਿਹੇ ਆਉਂਦੇ ਨੇ, ਗਿਆਨੀ ਭਿੰਨ ਭਿੰਨ ਆਉਂਦੇ ਨੇ। ਉਹ ਵਕਤ ਦੀ ਲੋੜ ਦੇ ਮੁਤਾਬਕ ਸੰਸਾਰ ਨੂੰ ਨਿਯਮ ਦਿੰਦੇ ਨੇ, ਕੁਝ ਮਰਿਆਦਾ। ਵਕਤ ਦੀ ਲੋੜ, ਸਮਾਂ ਬਦਲ ਜਾਂਦਾ, ਸਮੇਂ ਦੀਆਂ ਲੋੜਾਂ ਬਦਲ ਜਾਂਦੀਆਂ, ਜਿਸੇ ਮੌਸਮ ਦੇ ਬਦਲਦਿਆਂ ਕੱਪੜੇ ਬਦਲ ਜਾਂਦੇ ਨੇ ਸਾਡੇ, ਸਮੇਂ ਦੇ ਬਦਲਦਿਆਂ ਲੋੜਾਂ ਬਦਲ ਜਾਂਦੀਆਂ ਨੇ, ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ। ਵਕਤੀ ਤੌਰ 'ਤੇ ਜਿਹੜੇ ਅਵਤਾਰ ਆਉਂਦੇ ਨੇ, ਉਸ ਵਕਤ ਸਮੇਂ ਦੀਆਂ ਲੋੜਾਂ ਨੂੰ ਵੇਖਦੇ ਨੇ, ਲੋੜਾਂ ਕੀ। ਤਾਂ ਹਰ ਸਮੇਂ ਇੱਕੋ ਤਰ੍ਹਾਂ ਦੀ ਲੋੜ ਨਹੀਂ ਆਉਂਦੀ, ਇਹ ਵੀ ਮੈਂ ਅਰਜ਼ ਕਰਦੀ ਹਾਂ। ਜੈਸੇ ਬੱਚੇ ਦੀਆਂ ਲੋੜਾਂ ਕੁਛ ਹੋਰ ਨੇ, ਜਵਾਨ ਦੀਆਂ ਕੁਛ ਹੋਰ ਨੇ, ਬੁੱਢੇ ਦੀਆਂ ਕੁਛ ਹੋਰ ਨੇ, ਸਮੇਂ ਦੇ ਨਾਲ ਵੀ ਇਹ ਲੋੜਾਂ ਬਦਲਦੀਆਂ ਨੇ, ਤਬਦੀਲ ਆਉਂਦੀਆਂ ਨੇ। ਅਵਤਾਰ ਸਮੇਂ ਨੂੰ ਵੇਖਦੇ ਨੇ ਅਤੇ ਸਮੇਂ ਦੇ ਮੁਤਾਬਕ ਫੈਸਲਾ ਕਰਦੇ ਨੇ। ਇਸ ਵਾਸਤੇ ਸਾਰੇ ਅਵਤਾਰਾਂ ਦੇ ਫੈਸਲੇ ਇੱਕੋ ਜੈਸੇ ਨਹੀਂ ਹੈ, ਕਦੇ ਇੱਕੋ ਜੈਸੇ। ਫਿਰ ਵੀ ਸਾਰੇ ਅਵਤਾਰ ਅੰਦਰੋਂ ਰਸ ਦੇ ਤਲ 'ਤੇ, ਆਨੰਦ ਦੇ ਤਲ 'ਤੇ ਇੱਕੋ ਜਿਹੀ ਨੇ। ਜੋ ਉਹਨਾਂ ਨੇ ਜਗਤ ਨੂੰ ਦਿੱਤਾ ਇੱਕ ਨਹੀਂ ਹੈ, ਅਲੱਗ ਅਲੱਗ ਨਿਯਮ, ਅਲੱਗ ਅਲੱਗ ਨੇ ਮਰਿਆਦਾਵਾਂ, ਅਲੱਗ ਅਲੱਗ ਨੇ। ਇਹ ਇਸ ਤਰ੍ਹਾਂ ਹੈ ਜੈਸੇ ਕੋਈ 5 ਸਾਲ ਦਾ ਬੱਚਾ ਹੈ, ਮਾਂ ਬਾਪ ਉਹਦੇ ਲਈ ਬਾਜ਼ਾਰੋਂ ਸਿਲੇ ਸਿਲਾਏ ਰੇਡੀਮੇਡ ਕੱਪੜੇ ਲੈ ਆਏ ਨੇ, ਬੜਾ ਸੁੰਦਰ ਸੂਟ ਪਹਿਨੇ ਆ ਉਸਨੇ। ਬੱਚੇ ਨੂੰ ਨੱਚਦਾ ਦੇਖ ਕੇ, ਟੱਪਦਾ ਦੇਖ ਕੇ, ਖੁਸ਼ ਦੇਖ ਕੇ ਮਾਂ ਕਹਿੰਦੀ ਹੈ ਕੱਪੜੇ ਇਸ ਨੂੰ ਪਸੰਦ ਆਏ ਨੇ, ਪਿਤਾ ਕਹਿੰਦਾ ਕੱਪੜੇ ਇਸ ਨੂੰ ਬੜੇ ਪਸੰਦ ਆਏ ਨੇ, ਹੱਸਦਾ ਪਿਆ, ਨੱਚਦਾ ਪਿਆ, ਟੱਪਦਾ ਪਿਆ, ਬਾਰ ਬਾਰ ਕੱਪੜਿਆਂ ਨੂੰ ਦੇਖਦਾ। ਥੋੜ੍ਹੇ ਮੈਲੇ ਹੋਏ, ਮਾਂ ਨੇ ਲਾ ਕੇ ਧੋ ਕੇ ਪ੍ਰੈਸ ਕਰਕੇ ਰੱਖ ਦਿੱਤੇ, ਸਾਂਭ ਕੇ ਰੱਖ ਦਿੱਤੇ। ਸਹਿਜੇ ਸਹਿਜੇ ਉਹ ਮੁੰਡਾ 25 ਸਾਲ ਦਾ ਹੋਇਆ, ਉਹਦੀ ਸਾਲਗਿਰਾ ਮਨਾਉਣ ਲੱਗੇ। ਅਤੇ ਫਿਰ ਉਹੀ ਕੱਪੜੇ ਮਾਂ ਕੱਢ ਕੇ ਲਿਆਈ, ਪਿਓ ਕੱਢ ਕੇ, ਵੀ ਕੱਪੜੇ ਪਾ ਕੇ ਤੂੰ ਨੱਚਿਆ ਸੀ, ਟੱਪਿਆ ਸੀ, ਬੜਾ ਖੁਸ਼ ਹੋਇਆ ਸੀ, ਅਸੀਂ ਸਾਂਭ ਕੇ ਰੱਖੇ, ਲੈ ਪਾ, ਤੈਨੂੰ ਬਹੁਤ ਚੰਗੇ ਲੱਗੇ ਸਨ। ਹੁਣ ਉਹ ਬੱਚਾ ਕਹਿੰਦਾ ਮਾਂ ਇਹਨਾਂ ਕੱਪੜਿਆਂ ਜੋਗਾ ਹੁਣ ਮੇਰਾ ਤਨ ਨਹੀਂ ਰਿਹਾ। ਪਿਓ ਕਹਿੰਦਾ ਹੱਦ ਹੋ ਗਈ, ਤੂੰ ਉਹੀ ਹੈ, ਇਹ ਕੱਪੜੇ ਉਹੀ ਨੇ, ਤੂੰ ਪਾ ਕੇ ਬੜਾ ਖੁਸ਼ ਹੋਇਆ ਸੀ, ਨੱਚਿਆ ਸੀ, ਟੱਪਿਆ ਸੀ, ਹੁਣ ਕਿਉਂ ਨਹੀਂ ਪਹਿਨਦਾ। ਹੁਣ ਬੱਚਾ ਜੇ ਉਹ ਕੱਪੜੇ ਨਾ ਪਹਿਨੇ ਤਾਂ ਅਸੀਂ ਕੀ ਆਖਾਂਗੇ, ਮਾਂ ਬਾਪ ਦੇ ਹੁਕਮ ਦੀ ਅਦੂਲੀ ਕਰਦਾ ਜਾਂ ਮਾਂ ਬਾਪ ਮੂਰਖਤਾ ਜ਼ਾਹਿਰ ਕਰ ਰਹੇ ਨੇ, ਇਹ ਕੱਪੜੇ ਉਹਦੇ ਨੰਗੇਜ ਨੂੰ ਨਹੀਂ ਢੱਕਣਗੇ, ਫਟਦੇ ਜਾਣਗੇ। ਸਮੇਂ ਦੇ ਮੁਤਾਬਕ ਜਿੰਨਾ ਅਵਤਾਰੀ ਪੁਰਸ਼ਾਂ ਨੇ ਨਿਯਮ ਦਿੱਤੇ ਹੁੰਦੇ ਨੇ ਉਸੇ ਹੀ ਸਮੇਂ ਦੇ ਆਉਂਦੇ ਨੇ, ਬਾਅਦ ਵਿੱਚ ਕੰਮ ਨਹੀਂ ਆਉਂਦੇ। ਸਤਯੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ ਤੀਨੋ ਜੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਅਦਾ। ਮਹਾਰਾਜ ਕਹਿੰਦੇ ਨਾ ਪੂਜਾ ਦੀ ਲੋੜ, ਨਾ ਜਗ ਦੀ ਲੋੜ, ਨਾ ਹਵਨ ਦੀ ਲੋੜ, ਅੰਮ੍ਰਿਤ ਵੇਲੇ ਉੱਠ ਤੇ ਵਾਹਿਗੁਰੂ ਦਾ ਨਾਮ ਜਪ, ਤੇਰਾ ਕਲਿਆਣ ਹੋ ਜਾਏ, ਉਧਾਰ ਹੋ ਜਾਏ। ਹਰ ਦਿਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਈ। ਇਹ ਸਭ ਉਹਨਾਂ ਯੁਗਾਂ ਦਾ ਕਰਮ ਹੈ, ਜਗ ਸੰਜਮ ਉਹਨਾਂ ਯੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮ। ਕਿਉਂ ਉਹਨਾਂ ਯੁਗਾਂ ਦਾ ਕਿਉਂ ਹੈ, ਮਨੁੱਖ ਦੀਆਂ ਲੋੜਾਂ ਬੜੀਆਂ ਥੋੜੀਆਂ ਸਨ, ਸੀਮਤ ਸਨ, ਮਨੁੱਖ ਕੋਲ ਸਮਾਂ ਬਹੁਤ ਜ਼ਿਆਦਾ ਸੀ, ਵਕਤ ਬਹੁਤ ਜ਼ਿਆਦਾ ਸੀ। ਤੋ ਧਰਮ ਦੇ ਬਹੁਤ ਤੌਰ ਤਰੀਕੇ ਉਹਨਾਂ ਨੂੰ ਪਕੜਾ ਦਿੱਤੇ ਗਏ, ਹੋਰ ਤੇ ਕੋਈ ਕੰਮ ਹੈ ਨਹੀਂ ਇਹਨਾਂ ਕੋਲ, ਧਾਰਮਿਕ ਕਰਮ ਕਰਨ ਵਿਹਲੇ ਸਨ ਲੋਕ, ਸਮਾਂ ਬਹੁਤ ਸੀ, ਕਿਉਂਕਿ ਜ਼ਿੰਦਗੀ ਦੀਆਂ ਲੋੜਾਂ ਬੜੀਆਂ ਸੀਮਤ ਸਨ। ਅੱਜ ਲੋੜਾਂ ਵੱਧ ਗਈਆਂ, ਅਸੀਮ ਜ਼ਰੂਰਤਾਂ ਹੋ ਗਈਆਂ ਨੇ, ਜ਼ਿੰਦਗੀ ਮਸਰੂਫ ਬੜੀ ਹੋ ਗਈ ਹੈ। ਅੱਜ ਉਹ ਸਾਰੇ ਕਰਮ ਇਹ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਸਿਰਫ ਅੰਮ੍ਰਿਤ ਵੇਲੇ ਉੱਠ ਕੇ ਅੱਧਾ ਘੰਟਾ 20 ਮਿੰਟ ਜੋ ਪੂਰੀ ਸਾਵਧਾਨੀ ਅਤੇ ਇਕਾਗਰਤਾ ਨਾਲ ਜਪ ਸਕੇ। ਕਲਗੀਧਰ ਤੇ ਕਹਿੰਦੇ ਜੇ 1 ਸੈਕਿੰਡ ਵੀ ਜਪ ਸਕੇ ਤਾਂ ਖੇਡ ਬਣ ਸਕਦੀ ਹੈ। ਇੱਕ ਚਿੱਤ ਜੈ ਇੱਕ ਛਿੰਨ ਧਿਆਇਓ ਕਾਲ ਫਾਸ ਕੇ ਬੀਚ ਨਾਲ, ਨਿਰਵਾਣ ਕੀਰਤਨ ਕਾਓ ਕਰਤੇ ਖਾ ਨਿਮਕ ਸਿਮਰਤ ਜਿਤ ਛੋਟੇ। ਨਿਰਵਾਣ ਅਡੋਲ ਹੋ ਕੇ ਉਸ ਪ੍ਰਭੂ ਦੀ ਕੀਰਤੀ ਗਾਇਨ ਕਰੋ, ਇੱਕ ਨਿਮਕ 1 ਸੈਕਿੰਡ ਵਿੱਚ ਖੇਡ ਬਣ ਜਾਏਗੀ। 1 ਸੈਕਿੰਡ ਵਿੱਚ ਸਿਰਫ ਜਪ ਕਰੋ। ਔਰ ਅੰਮ੍ਰਿਤ ਵੇਲੇ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਜਪੀਏ ਕਿਵੇਂ ਇਹ ਵੀ ਗੁਰੂ ਨਾਨਕ ਨਹੀਂ ਛੁਪਾਉਂਦੇ। ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਰਸਨਾ ਨਾਲ ਜਪੋ, ਬਸ ਸਿਰਫ ਵਾਹਿਗੁਰੂ ਵਾਹਿਗੁਰੂ ਕਰੀਏ। ਵਾਹਿਗੁਰੂ ਤੇ ਇੱਕ ਧੁਨ ਹੈ, ਇਹਦੇ ਵਿੱਚ ਸੁਰਤ ਨੂੰ ਜੋੜੋ, ਧਿਆਨ ਨੂੰ ਜੋੜੋ, ਇਕਾਗਰਤਾ ਸਾਵਧਾਨੀ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਕਿੱਥੇ ਧਿਆਨ ਜੋੜੀਏ ਧੁਨ ਦੇ ਵਿੱਚ? ਜੇ ਧਿਆਨ ਕਿਸੇ ਹੋਰ ਪਾਸੇ ਜੋੜਿਆ, ਧੁਨ ਅਲਾਪਣ ਦੀ ਲੋੜ ਕੀ? ਸ਼ਬਦ ਅਲਾਪਣ ਦੀ ਲੋੜ ਕੀ? ਸ਼ਬਦ ਦੇ ਵਿੱਚ ਧਿਆਨ ਤੋਂ ਸ਼ਬਦ ਗੁਰੂ ਹੈ, ਸੁਰਤ ਚੇਲਾ ਹੈ, ਧਿਆਨ ਹੀ ਚੇਲਾ ਹੈ, ਧਿਆਨ ਹੀ ਸਿੱਖ ਹੈ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਜੈਸੇ ਧਿਆਨ ਧੁਨ ਦੇ ਵਿੱਚ ਜੁੜ ਗਿਆ, ਇਹ ਧੁਨ ਅਨਾਹਤ ਪਰਮਾਤਮਾ ਤੋਂ ਆਈ, ਪਰਮਾਤਮਾ ਬਣਾ ਦੇਗੀ। ਧੁਨ ਹੀ ਪਰਮਾਤਮਾ ਬਣਾ ਦੇ। ਅਗਰ ਮਨੁੱਖ ਧੁਨ ਦੇ ਵਿੱਚ ਲੀਨ ਹੋ ਜਾਏ, ਅਗਰ ਸੁਰਤ ਧੁਨ ਦੇ ਵਿੱਚ ਲੀਨ ਹੋ ਜਾਏ, ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਅਕਥ ਦੀ ਕਹਾਣੀ ਜਾਣ ਲਈ, ਅਕਥ ਨੂੰ ਉਸਨੇ ਸਮਝ ਲਿਆ, ਨਿਰਾ ਸਮਝ ਹੀ ਨਹੀਂ ਲਿਆ, ਅਕਥ ਦੇ ਵਿੱਚ ਲੀਨ ਹੋ ਗਿਆ, ਗੋਬਿੰਦ ਦਾ ਰੂਪ ਹੋ ਗਿਆ। ਜੀਵਨ ਦੇ ਵਿੱਚ ਕੁਛ ਵੀ ਮਿਲਿਆ, ਇਹ ਸਭ ਰਸਤੇ ਦੇ ਪੜਾਅ ਨੇ। ਜਿਤਨੇ ਚਿਰ ਤੱਕ ਗੋਬਿੰਦ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਔਰ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਪਸ਼ੂਆਂ ਦੇ ਵੀ ਬੱਚੇ ਹੁੰਦੇ ਨੇ, ਪਸ਼ੂਆਂ ਵੀ ਖੁੱਡਾਂ ਅਤੇ ਘੋਂਸਲੇ ਬਣਾਉਂਦੇ ਨੇ, ਪਸ਼ੂ ਵੀ ਰਿਜ਼ਕ ਦੀ ਤਲਾਸ਼ ਕਰਦੇ ਨੇ, ਉਹਨਾਂ ਦੇ ਵੀ ਆਪਣੇ ਸੁੱਖ ਦੁੱਖ ਹੁੰਦੇ ਨੇ, ਕਾਮ ਕ੍ਰੋਧ ਉਹਨਾਂ ਦੇ ਅੰਦਰ ਵੀ ਪੈਦਾ ਹੁੰਦਾ। ਵਰਜ਼ ਕੇ ਸਾਰੀ ਕਿਰਿਆਵਾਂ ਪਸ਼ੂ ਅਤੇ ਮਨੁੱਖ ਦੀ ਇੱਕੋ ਨੇ, ਪਰ ਇੱਕ ਅਵਸਰ ਜਿਹੜਾ ਮਨੁੱਖ ਨੂੰ ਮਿਲਿਆ ਉਹ ਪਸ਼ੂਆਂ ਨੂੰ ਨਹੀਂ ਹੈ। ਉਹ ਕਿਹੜਾ ਅਵਸਰ? ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੀ ਤੇਰੀ ਵਰੀਆ। ਪਸ਼ੂ ਨੇ ਅਗਰ ਗੋਬਿੰਦ ਨੂੰ ਮਿਲਣਾ ਤਾਂ ਮਨੁੱਖ ਹੋਣਾ ਪਏਗਾ। ਦੂਸਰਾ, ਅਗਰ ਦੇਵਤੇ ਨੇ ਵੀ ਮਿਲਣਾ ਤਾਂ ਮਨੁੱਖ ਹੋਣਾ ਪਏਗਾ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ। ਦੇਵਤੇ ਕੋਲ ਮਨ ਹੈ, ਤਨ ਨਹੀਂ ਹੈ। ਇੱਕ ਨੂੰ ਵਿਕਸਿਤ ਮਨ ਚਾਹੀਏ ਤਾਂ ਗੋਬਿੰਦ ਨਾਲ ਮਿਲ ਸਕੇਗਾ, ਸਾਧਨਾ ਕਰੇ। ਇੱਕ ਨੂੰ ਮਨੁੱਖੀ ਤਨ ਚਾਹੀਏ ਤਾਂ ਸਾਧਨਾ ਕਰਕੇ ਲੀਨ ਹੋ ਸਕੇ, ਜੋ ਥੋੜ੍ਹੀ ਬਹੁਤ ਕਮੀ ਰਹਿੰਦੀ। ਜੈਸੇ ਚੰਗੇ ਮਾੜੇ ਮਨੁੱਖ ਹੁੰਦੇ ਨੇ, ਚੰਗੀਆਂ ਮਾੜੀਆਂ ਰੂਹਾਂ ਹੁੰਦੀਆਂ ਨੇ। ਬਹੁਤ ਚੰਗੀ ਰੂਹ, ਬਹੁਤ ਮਾੜੀ ਰੂਹ ਕਾਫੀ ਲੰਬੇ ਸਮੇਂ ਤੱਕ ਭਟਕਦੀ ਹੈ। ਆਮ ਸਾਧਾਰਨ ਰੂਹ ਨਾ ਬਹੁਤ ਚੰਗੀ ਹੈ ਨਾ ਬਹੁਤ ਮਾੜੀ ਹੈ, 13-14-40 ਦਿਨਾਂ ਦੇ ਅੰਦਰ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਹੈ। ਜਿਸ ਦੇ ਸੰਸਕਾਰ ਮਾਂ ਦੇ ਸੰਸਕਾਰਾਂ ਨਾਲ ਮੇਲ ਖਾਂਦੇ ਹੋਣ ਜਨਮ ਹੋ ਜਾਂਦਾ ਹੈ। ਪਰ ਜਿਸ ਤਰ੍ਹਾਂ ਦੇ ਸੰਸਕਾਰ ਹਨ ਉਸ ਜੀਵ ਦੇ, ਉਸ ਰੂਹ ਦੇ, ਉਸ ਤਰ੍ਹਾਂ ਦੀ ਮਾਂ ਨਹੀਂ ਮਿਲ ਰਹੀ। ਖਾਸ ਕਰਕੇ ਦੇਵਤੇ ਨੂੰ ਨਹੀਂ ਮਿਲੇਗੀ। ਦੇਵਤੇ ਦਾ ਮਤਲਬ ਜਿੱਥੇ ਗਿਆਨ ਹੈ, ਲੇਕਿਨ ਕੁਛ ਕਮੀ ਰਹਿ ਗਈ ਸਾਧਨਾ ਦੇ। ਜਿਵੇਂ 100 ਮੀਲ ਦਾ ਰਸਤਾ ਹੋਵੇ, 90 ਮੀਲ ਦੀ ਵਾਟ ਤੇ ਤੈਅ ਕੀਤੀ। ਐਸੇ ਮਨੁੱਖ ਨੂੰ ਅਗਰ ਉਹ ਦੂਜਾ ਜਨਮ ਵੀ ਜੈਸੇ ਹੋਵੇਗਾ, ਪਿਛਲਾ ਜਨਮ ਯਾਦ ਰਹਿੰਦਾ ਹੈ, ਕਿਤਨੇ ਸਮੇਂ ਤੱਕ ਭਟਕਿਆ ਇਹ ਵੀ ਯਾਦ ਰਹਿੰਦਾ। ਕਬੀਰ ਕਹਿ ਰਹੇ ਨੇ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਠਿਆ ਨਾ ਜਾਏ। ਇਹ ਮੇਰੇ ਪ੍ਰਭੂ, ਮੈਂ ਪਿਛਲੇ ਜਨਮ ਵੀ ਤੇਰਾ ਸੇਵਕ ਸੀ, ਤੇਰੇ ਤੱਕ ਨਹੀਂ ਪਹੁੰਚ ਸਕਿਆ, ਕਮੀ ਰਹਿ ਗਈ, ਅਦ ਕੀ ਪੂਰੀ ਕਰਦੀ। ਅਬ ਕੀ ਵਾਰ बहश बंदे को बौरना भोजल अदकी बख्शिश करें। अदकी ये अवसर मेरा जंदा ना रहे। समस्त अमरेज ने ते अपनिया नौ मावां दे नां भी लिखे ने, पिता दा नां नहीं लिखिया, मावां दे नां लिखे ने। गर्भ दे च प्रवेश ओह रूह जिहड़ी करदी है संस्कारां दे मुताबक, जो मां दे संस्कार ने ते रूह दे संस्कार ने। शुभ रूह चंगी रूह नूं देवता कहिंदे ने, और माड़ी रूह नूं जो भटक रही है उहनूं भूत प्रेत कहिंदे ने। इहदा भी छेती जन्म नहीं आउंदा। जिस तरह दे इसदे गंदे संस्कार ने, जिस तरह दे कठोर संस्कार ने, कातल रहा होवेगा, दुराचारी रहा होवेगा, बलात्कारी रहा होवेगा, महा ठग ते चोर रहा होवेगा, हुण इस तरह दे संस्कार दी कोई उसनूं मां लभे ते जन्म होवेगा नित नहीं होवेगा। दो चार गल्लां मैं रोकिया सी ना आखां, पर सामने हुण आ गईआं ने मेरे, तो मैं कहण लगा। बहुत सारे गुरुद्वारियां च कुछ गुरसिखां ने ऐसा महसूस किया है, उत्थे कुछ गैबी रूहां होंदियां ने, जिते सत्संग कथा कीर्तन बहुत आउंदा होवे या अभ्यासी लोग बैठते हो। मैं सुनदा रहिंदा सी, एक कन्न चो कढ के दूजे चो रख के ते दूजे च कढ दिंदा सी। कदी मैं पूरा गौर नाल ध्यान नाल ना इसनूं वाचिया ना मनिया। दो चार जगह घटनावां घटियां। एक जगह जिहड़ी घटनावां घटी उहदे च ते प्रत्यक्ष प्रमाण मौजूद ने, ज्ञानी बलविंदर सिंह जी बैठे ने। अमेरिका दा शहर सियाटल कनेडा दी बॉर्डर ते है। हर साल मेरा एक हफ्ते दा प्रोग्राम अगस्त दे महीने च होंदा है। कोई सज्जन इन्हां नूं कहिंदा है, स्टेज दे उत्ते बाकी दो बंदे कौन बैठे ने। स्टेज लंबी सारी है, सेंटर दे धन गुरु ग्रंथ साहिब दा प्रकाश, साइड ते रागी प्रचार कथा कीर्तन करदे ने, दूसरे पासे कड़ा प्रसाद दी देग रखी जांदी है, गुटके पैने बहुत सारे पोथियां जिन्हां ने पढ़ना होवे पाठ करना। ज्ञानी बलविंदर सिंह उन्हां नूं कहिंदे स्टेज ते कल्ले मस्कीन जी बैठन कोई भी नहीं। कहिंदा नहीं, दो बैठे ने। ਇਹ ਮੇਰੇ ਕੋਲ ਪੁੱਛਣ ਲੱਗੇ ਵੀ ਪਿੱਛੇ ਦੋ ਕੌਣ ਬੈਠੇ ਸਨ। ਮੈਂ ਕਿ ਮੈਂ ਤਾਂ ਹੁਣ ਅੱਗੇ ਦੇਖ ਕੇ ਸੰਗਤਾਂ ਨੂੰ ਕਥਾ ਸੁਣਾਉਂਦਾ ਪਿਆ, ਐਵੇਂ ਪਿੱਛੇ ਮੂੰਹ ਥੋੜ੍ਹੀ ਮੋੜ, ਮੈਨੂੰ ਨਹੀਂ ਕੋਈ ਮਹਿਸੂਸ ਹੋਇਆ। ਉਹ ਸੱਜਣ ਦੂਜੇ ਦਿਨ ਵੀ ਪੁੱਛਦਾ, ਤੀਜੇ ਦਿਨ ਹੋਰ ਪ੍ਰਬੰਧਕਾਂ ਨੂੰ ਵੀ ਪੁੱਛਦਾ, ਇਹ ਦੋ ਕੌਣ ਨੇ। ਇੱਕ ਦਿਨ ਇਹ ਸਟੇਜ 'ਤੇ ਮੇਰੇ ਨਾਲ ਬੈਠੇ ਸਨ, ਮੈਥੋਂ ਪਹਿਲੇ 15 ਮਿੰਟ ਬੋਲੇ ਅਤੇ ਸਟੇਜ 'ਤੇ ਹੀ ਬੈਠੇ ਰਹਿ ਗਏ, ਨਹੀਂ ਥੱਲੇ ਉਤਰੇ। ਇਹਨਾਂ ਦੀ ਫਿਰ ਚੀਖ ਨਿਕਲ ਗਈ, ਰੋਣ ਲੱਗ ਪਏ। ਮੈਂ ਕਥਾ ਸਮਾਪਤ ਕੀਤੀ ਅਤੇ ਮੈਨੂੰ ਕਹਿਣ ਲੱਗੇ ਤੇ ਬੈਠੇ ਨੇ। ਫਿਰ ਮੈਂ ਜੋ ਅਧਿਐਨ ਕੀਤਾ ਦੇਖਿਆ, ਹਰ ਦਰਗਾਹ ਦੇ ਵਿੱਚ, ਹਰ ਮੰਦਰ ਦੇ ਵਿੱਚ, ਹਰ ਗੁਰਦੁਆਰੇ ਜਿੱਥੇ ਕਥਾ ਕੀਰਤਨ ਜ਼ਿਆਦਾ ਹੁੰਦਾ ਹੈ, ਇਹ ਰੂਹਾਂ ਹੁੰਦੀਆਂ ਨੇ, ਦੇਵਤੇ ਹੁੰਦੇ ਨੇ, ਬੈਠੇ ਹੁੰਦੇ ਨੇ। बड़े प्राचीन काल तो कह रहे ने ब्राह्मण सज्जन कथावाचक कि जिथे रामायण की कथा होवे हनुमान बैठा हुंदा है। मैं उन्हां नूं इंज कहा, हनुमान जैसा कोई भगत प्यारा बैठा होवेगा, हनुमान ना आख्या करो, जे आख दे तो फिर हनुमान भटकदा पिया, अजे मुक्त नहीं होया, इंज ना आख्या करो, तुसीं अपने इष्ट की तोहीन कर दे। मेरी गल उन्हां नूं अपील की, ਮੈਂ ਇੰਜ ਕਹੋ ਹਨੁਮਾਨ ਦੀ ਤਰ੍ਹਾਂ ਸਾਧਨਾ ਕਰਨ ਵਾਲਾ, ਭਗਤੀ ਕਰਨ ਵਾਲਾ, ਸੇਵਾ ਕਰਨ ਵਾਲਾ ਬੈਠਾ ਹੈ, ਹਨੁਮਾਨ ਨਹੀਂ ਬੈਠਾ। ਅਤੇ ਜੇ ਹਨੁਮਾਨ ਬੈਠਾ ਹੈ ਤਾਂ ਅਜੇ ਫਿਰ ਹਨੁਮਾਨ ਵੀ ਭਟਕ ਰਿਹਾ, ਮੁਕਤ ਨਹੀਂ ਹੋਵੇਗਾ। ਮੈਨੂੰ ਤਾਂ ਦੋ ਬ੍ਰਾਹਮਣਾਂ ਨੇ ਜੀ ਕਿਹਾ, ਗਿਆਨੀ ਜੀ ਇਹ ਗੱਲ ਇਤਨੀ ਪ੍ਰਚਲਿਤ ਹੋ ਗਈ ਹੈ, ਹੁਣ ਇਹਨੂੰ ਮੋੜਨਾ ਬੜਾ ਔਖਾ। ਮੈਂ ਹੈ ਤਾਂ ਗਲਤ, ਮੈਂ ਕਿਹਾ ਅਤੇ ਜਦ ਪਤਾ ਚੱਲ ਜਾਏ ਗਲਤ ਹੈ, ਇਹਨੂੰ ਵਾਪਸ ਗਲਤੀ ਨੂੰ ਵਾਪਸ ਲੈ ਲੈਣਾ ਚਾਹੀਦਾ। ਜਦ ਪਤਾ ਚੱਲ ਜਾਏ ਜਿਸ ਰਸਤੇ 'ਚ ਚੱਲ ਰਹੇ ਤਾਂ ਗਲਤ ਹੈ, ਅਤੇ ਮੁੜਦਿਆਂ ਕੀ ਸ਼ਰਮਿੰਦਗੀ, ਮੁੜ ਪੈਣਾ ਚਾਹੀਦਾ, ਵਾਪਸ ਹੋ ਜਾਣਾ ਚਾਹੀਦਾ। ਹਨੂੰਮਾਨ ਨਹੀਂ ਬੈਠਾ, ਹਨੂੰਮਾਨ ਜੈਸਾ ਕੋਈ ਸੇਵਕ, ਉਹਦੀ ਤਰ੍ਹਾਂ ਕੋਈ ਸਾਧਨਾ ਕਰਨ ਵਾਲਾ ਜੋ ਅਜੇ ਤੱਕ ਮੁਕਤ ਨਹੀਂ ਹੋਇਆ ਬੈਠਾ ਹੋਵੇਗਾ। ਹਨੂੰਮਾਨ ਨਹੀਂ, ਉਹ ਤਾਂ ਮੁਕਤ ਹੋ ਗਿਆ, ਬੂੰਦ ਸਾਗਰ ਦੇ ਚਲੀਨ ਹੋ ਗਏ। ਜੈਸੇ ਬੂੰਦ ਸਾਗਰ ਦੇ ਚਲੀਨ ਆਉਂਦੀ ਹੈ ਸਾਗਰ ਹੋ ਜਾਂਦੀ ਹੈ, ਜੈਸੇ ਕਿਰਨ ਸੂਰਜ ਦੇ ਚਲੀਨ ਆਉਂਦੀ ਹੈ ਸੂਰਜ ਹੋ ਜਾਂਦੀ ਹੈ। ਸਾਗਰ ਦੇ ਚ ਹੀ ਸਾਰੀ ਨਦੀਆਂ ਮਿਲਦੀਆਂ ਨੇ, ਅਤੇ ਹੁਣ ਤੁਸੀਂ ਸਾਗਰ ਦੇ ਚ ਲੱਭਣਾ ਚਾਹੋ ਗੰਗਾ ਕਿਹੜੀ ਹੈ, ਦਜਲਾ ਕਿਹੜਾ ਹੈ, ਫਰਾਤ ਕਿਹੜਾ ਹੈ, ਨੀਲ ਨਦੀ ਕਿਹੜੀ ਹੈ, ਥੇਮ ਕਿਹੜਾ ਹੈ, ਨਰਮਦਾ ਕਿਹੜੀ ਹੈ, ਸਾਗਰ ਦੇ ਚ ਸਾਗਰ ਮਿਲਦਾ, ਨਾ ਨਰਮਦਾ ਮਿਲਦੀ ਹੈ, ਨਾ ਗੰਗਾ, ਨਾ ਬ੍ਰਹਮਪੁੱਤਰ, ਨਾ ਸਤਲੁਜ। ਜਦ ਕੋਈ ਪਰਮਾਤਮਾ ਚਲੀਨ ਹੋ ਜਾਂਦਾ, ਪਰਮਾਤਮਾ ਹੋ ਜਾਂਦਾ, ਜ਼ਾਤ ਮਿਟ ਜਾਂਦੀ ਹੈ, ਪਾਤ ਮਿਟ ਜਾਂਦੀ ਹੈ, ਮਜ਼ਹਬ ਤੱਕ ਮਿਟ ਜਾਂਦਾ, ਉਹ ਤਾਂ ਈਸ਼ਵਰ ਹੋ ਜਾਂਦਾ। ਹਰ ਖਾ ਭਗਤ ਸੋ ਹਰ ਹੀ ਜੇ। ਤੋ ਇਸ ਤਰ੍ਹਾਂ ਦੇ ਦੇਵ ਰੂਹਾਂ ਕਾਫੀ ਲੰਬੇ ਸਮੇਂ ਤੱਕ ਭਟਕਦੀਆਂ ਨੇ, ਜਿਤਨੇ ਚਿਰ ਤੱਕ ਉਹਨਾਂ ਦੇ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਉਹਨਾਂ ਨੂੰ ਮਾਂ ਨਹੀਂ ਮਿਲਦੀ, ਜਨਮ ਨਹੀਂ ਆਉਂਦਾ। ਲੰਬੇ ਸਮੇਂ ਤੱਕ ਭੂਤ ਭਟਕਦੇ ਨੇ, ਭੂਤ ਭਟਕਦੇ ਨੇ। ਕਿਸ ਨੂੰ ਭੂਤ ਕਹਿੰਦੇ ਨੇ? ਜੋ ਭੂਤ ਕਾਲ ਦੇ ਵਿੱਚ ਹੀ ਹਰ ਵਕਤ ਰਹਿੰਦੇ ਨੇ। ਮਨੁੱਖ ਦਾ ਭੂਤ ਕਾਲ ਪਸ਼ੂ ਹੈ, ਪਸ਼ੂਆਂ ਦੀ ਤਰ੍ਹਾਂ ਜੀਵਦੇ ਨੇ, ਪਸ਼ੂਆਂ ਦੀ ਤਰ੍ਹਾਂ ਖਾਣਾ ਪੀਣਾ ਹੈ, ਪਸ਼ੂਆਂ ਦੀ ਤਰ੍ਹਾਂ ਤਰਜ਼ੇ ਜ਼ਿੰਦਗੀ ਹੈ, ਪਸ਼ੂਆਂ ਦੀ ਤਰ੍ਹਾਂ ਹੀ ਮਰ ਜਾਂਦੇ ਨੇ। ਭੂਤ ਕਿਸੇ ਪ੍ਰਕਾਰ ਦੀ ਨੈਤਿਕਤਾ ਦੀ ਪਾਲਣਾ ਨਹੀਂ ਕਰਦੇ, ਕਿਸੇ ਪ੍ਰਕਾਰ ਦੇ ਨਿਯਮ ਸੰਜਮ ਦੀ ਪਾਲਣਾ ਨਹੀਂ ਕਰਦੇ। ਮਨੁੱਖਤਾ ਦੇ ਮੱਥੇ ਦਾ ਕਲੰਕ ਆਉਂਦੇ ਨੇ, ਮਨੁੱਖਤਾ ਨੂੰ ਦੁੱਖ ਪਹੁੰਚਾਉਣਾ ਜਿਨ੍ਹਾਂ ਦਾ ਸੁਭਾਅ ਹੋ ਜਾਂਦਾ। ਇਹਨਾਂ ਮਾੜੀਆਂ ਰੂਹਾਂ ਦਾ ਵੀ ਛੇਤੀ ਜਨਮ ਨਹੀਂ ਆਉਂਦਾ ਮਰਨ ਉਪਰੰਤ। ਇਹਨਾਂ ਨੂੰ ਭੂਤ ਕਹਿੰਦੇ ਨੇ, ਭੂਤ ਕਾਲ ਨਾਲ ਜੁੜਿਆ ਹੈ, ਗੁਜ਼ਰੇ ਹੋਏ ਸਮੇਂ ਨਾਲ। ਗੁਜ਼ਰਿਆ ਹੋਇਆ ਸਮਾਂ ਤਾਂ ਪਸ਼ੂ ਸੀ, ਮਨੁੱਖ ਇਸ ਤੋਂ ਪਹਿਲੇ ਪਸ਼ੂ ਸੀ। ਲੰਬੀ ਯਾਤਰਾ ਤੋਂ ਬਾਅਦ ਇੱਥੇ ਮਨੁੱਖਾ ਦੇ ਹੀ ਪ੍ਰਾਪਤ ਹੋਈ, ਉਹਨਾਂ ਨੂੰ ਭੂਤ ਆਖਿਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿ ਰਹੇ ਨੇ, ਭੂਤਾਂ ਦੇ ਜਨਮ ਲੈਣ ਦਾ ਸਮਾਂ ਬਣ ਗਿਆ, ਐਸੀਆਂ ਮਾਵਾਂ ਲੱਭਣ ਲੱਗ ਪਈਆਂ ਨੇ, ਮਿਲਣ ਲੱਗ, ਜੋ ਉਹਨਾਂ ਦੇ ਸੰਸਕਾਰ ਨੇ ਉਹਨਾਂ ਦੇ ਸੰਸਕਾਰਾਂ ਦੇ ਮੁਤਾਬਕ ਮਾਤਾਵਾਂ ਲੱਭਣ ਲੱਗ ਪਈਆਂ। ਗੁਰੂ ਨਾਨਕ ਦੇ ਬੋਲ ਤੁਹਾਨੂੰ ਸੁਣਾਉਂਦੇ ਹਾਂ, ਮੈਂ ਗ੍ਰਸਤੀ ਬੰਦਾ ਹਾਂ, ਮੈਂ ਕੋਈ ਅਟੈਕਬਾਜ਼ੀ ਨਹੀਂ ਕਰ ਰਿਹਾ, ਦਿਲ ਦੁਖਮੀ ਨਹੀਂ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਇਸ ਕਲਯੁੱਗ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ, ਅਵਤਾਰ ਹੋ ਰਿਹਾ, ਆ ਰਹੇ ਨੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ, ਜਿਨ੍ਹਾਂ ਦਾ ਸਿਕਦਾਰ, ਜਿਹੜੇ ਜੰਮਦੇ ਪਏ ਨੇ, ਪੁੱਤ ਵੀ ਜਿਨ ਭੂਤ ਨੇ, ਧੀਆਂ ਵੀ ਜਿਨ ਭੂਤ ਨੇ, ਜਿਨ ਭੂਤ ਪੈਦਾ ਹੋ ਰਹੇ ਨੇ, ਭੂਤ ਪੈਦਾ ਹੋ ਰਹੇ ਨੇ, ਉਹਨਾਂ ਨੂੰ ਅਵਸਰ ਮਿਲ ਗਿਆ, ਪੈੜੀਆਂ ਮਾਵਾਂ ਲੱਭਣ ਲੱਗ ਪਈਆਂ, ਪਰਿਵਾਰਕ ਜ਼ਿੰਦਗੀ ਭ੍ਰਸ਼ਟ ਹੋ ਗਈ, ਗਲਤ ਹੋ ਗਈ, ਰਹਿੰਦੀ ਸਹਿੰਦੀ ਅਜੋਕੀ ਫਿਲਮਾਂ ਅਤੇ ਟੀਵੀ ਪੂਰਾ ਕਰ ਰਹੇ, ਦਿਨ ਭਰ ਤੇ ਫੈਸ਼ ਇਹੀ ਕੁਝ ਦਿਖਾਇਆ ਜਾ ਰਿਹਾ। ਧਰਮ ਦੀ ਗੱਲ ਤੇ ਥੋੜੀ ਜਿਹੀ ਮਾੜੀ ਮੋਟੀ, ਜਿਤਨਾ ਪ੍ਰਚਾਰ ਪਦਾਰਥ ਦਾ ਹੈ, ਰਾਜਨੀਤੀ ਦਾ ਹੈ, ਅਡੰਬਰ ਦਾ ਹੈ, ਉਤਨਾ ਧਰਮ ਦਾ ਥੋੜੀ ਹੈ। ਸੰਸਕਾਰ ਮਹਿਲੇ ਹੁੰਦੇ ਜਾ ਰਹੇ, ਸੰਸਕਾਰ ਗੰਦੇ ਹੁੰਦੇ ਜਾ ਰਹੇ, ਅਤੇ ਉਹ ਬਹੁਤ ਜਿਨ੍ਹਾਂ ਦੇ ਸੰਸਕਾਰ ਪਹਿਲੇ ਹੀ ਮੈਲੇ ਨੇ, ਇਹਨਾਂ ਮੈਲੇ ਸੰਸਕਾਰਾਂ ਵਾਲੀਆਂ ਮਾਤਾਵਾਂ ਲੱਭਣ ਲੱਗ ਪਈਆਂ ਨੇ, ਭੂਤਾਂ ਦੇ ਜਨਮ ਹੋਣ ਲੱਗ ਪਏ ਨੇ। ਦੇਵਤਿਆਂ ਦੇ ਇਤਨੀ ਜਨਮ ਛੇਤੀ ਨਹੀਂ, ਲੰਬੇ ਸਮੇਂ ਤੱਕ ਭਟਕਦਾ। ਇਹ ਜਿਹੜੇ ਭੂਤ ਹੁੰਦੇ ਨੇ, ਇਹ ਭਟਕਦੇ ਨੇ, ਇਹ ਹੁੰਦੇ ਨੇ ਵੈਸ਼ਿਆਲਿਆਂ 'ਚ, ਜੂਏ ਖਾਨਿਆਂ 'ਚ, ਸ਼ਰਾਬਖਾਨਿਆਂ 'ਚ। ਉਹਨਾਂ ਦੇ ਕਰਮ ਨੂੰ ਤਕਵੀਅਤ ਦਿੰਦੇ ਨੇ, ਉਹਨਾਂ ਦੇ ਹੋਣ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ, ਇੱਕ ਬੁਰਾ ਮਨੁੱਖ ਹੋਰ ਬੁਰਾ ਹੋ ਜਾਂਦਾ, ਇੱਕ ਸ਼ਰਾਬੀ ਹੋਰ ਮਹਾਂਸ਼ਰਾਬੀ ਹੋ ਜਾਂਦਾ, ਕਾਤਲ ਮਹਾਨ ਕਾਤਲ ਹੋ ਜਾਂਦਾ, ਡਕੈਤ ਮਹਾਨ ਡਕੈਤ ਹੋ ਜਾਂਦਾ, ਆਯਾਸ਼ ਬਲਾਤਕਾਰੀ ਮਹਾਨ ਬਲਾਤਕਾਰੀ ਹੋ ਜਾਂਦਾ, ਉਹਨਾਂ ਦੀ ਵਾਈਬ੍ਰੇਸ਼ਨ ਕਰਕੇ। ਦੇਵਤੇ ਸਤਸੰਗ ਦੇ ਚਾਹੁੰਦੇ ਨੇ, ਅਗਰ ਹੋਣ ਉਹਨਾਂ ਦੀ ਹੋਂਦ ਕਰਕੇ ਐਸੀ ਵਾਈਬ੍ਰੇਸ਼ਨ ਬਣਦੀ ਹੈ, ਜੋ ਥੋੜ੍ਹਾ ਬਹੁਤ ਵੀ ਨਾਮ ਜਪਣ ਵਾਲਾ ਹੁੰਦਾ ਹੈ ਉਹਨੂੰ ਹੈਰਾਨਗੀ ਹੋ ਜਾਂਦੀ ਹੈ, ਮਨ ਬਹੁਤ ਜਪਣ ਨੂੰ ਕਰਦਾ, ਵੈਰਾਗ ਆ ਗਿਆ, ਆਨੰਦ ਬਣ ਗਿਆ, ਉਹਨਾਂ ਕਰਕੇ ਚੰਗੀ ਵਾਈਬ੍ਰੇਸ਼ਨ ਬਣ ਜਾਂਦੀ ਹੈ। ਛੋਟਾ ਜਿਹਾ ਗੁਰਦੁਆਰਾ ਸਿਆਟਲ ਦਾ, ਤੇ ਮੈਨੂੰ ਖੁਦ ਹੈਰਾਨਗੀ ਹੋਈ, ਇੱਥੇ ਇਤਨਾ ਬੈਰਾਗ, ਇਤਨਾ ਰਸ ਟਪਕ ਪੈਂਦਾ ਤਾਂ ਫਿਰ ਇਹ ਨਾ ਕਰਕੇ ਇਹ ਬੈਠੇ ਨੇ, ਇਹਨਾਂ ਕਰਕੇ ਵਾਈਬ੍ਰੇਸ਼ਨ ਬਣੀ, ਇਹ ਰੋਣ ਲੱਗ ਪਏ ਕੋਲ ਬੈਠੇ ਨੇ। ਤੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਤੇ ਬੈਠੇ ਨੇ, ਚਿੱਟੇ ਕੱਪੜੇ ਨੇ, ਲੰਬੇ ਦਾੜੇ ਨੇ, ਬੜਾ ਸੁੰਦਰ ਸਰੂਪ ਹੈ, ਨਿਰਾਕਾਰ ਆਉਂਦੇ ਨੇ, ਛਾਇਆ ਆਉਂਦੀ ਹੈ, ਹਵਾ ਆਉਂਦੀ ਹੈ, ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਸੁੱਖ ਦਿੰਦੇ ਨੇ, ਇਹਨਾਂ ਕਰਕੇ ਚੰਗੀ ਵਾਈਬ੍ਰੇਸ਼ਨ ਬਣਦੀ ਹੈ, ਚੰਗਾ ਮਾਹੌਲ ਬਣ ਜਾਂਦਾ ਹੈ। ਹਰ ਸਤਸੰਗ ਦੇ ਚਾਹੁੰਦੇ ਨੇ, ਸਤਸੰਗ ਤੋਂ ਬਿਨਾਂ ਕਿਧਰੇ ਵੀ ਨਹੀਂ ਜਾਂਦੇ, ਔਰ ਜਿੱਥੇ ਵੀ ਸਤਸੰਗ ਹੋ ਜਾਏ ਉੱਥੇ ਪਹੁੰਚਣ ਦੇ 'ਚ ਇੱਕ ਸੈਕਿੰਡ ਲਾਉਂਦੇ ਨੇ, ਸਰੀਰ ਨਹੀਂ ਆਉਂਦਾ, ਆਕਾਰ ਨਹੀਂ ਆਉਂਦਾ, ਪਹੁੰਚਣ ਦੇ 'ਚ ਇੱਕ ਸੈਕਿੰਡ ਲੱਗਦਾ ਤੇ ਪਹੁੰਚ ਜਾਂਦਾ। ਨਹੀਂ ਮੰਨਦਾ ਹੁੰਦਾ ਸੀ, ਪਰ ਇਹ ਮੈਂ 8-10 ਜਗ੍ਹਾ ਦੇਖ ਕੇ ਦੰਗ ਰਹਿ ਗਏ, ਇਹਦੀ ਖੇਡ ਹੋ ਰਹੀ, ਇਹਦੀ ਗੱਲ ਹੋ ਰਹੀ, ਇਹ ਤੇ 6 ਅਰਬ ਦੇ ਕਰੀਬ ਮਨੁੱਖ ਨੇ ਜੋ ਆਕਾਰ ਰੱਖਦੇ ਨੇ, ਅਰਬਾਂ ਖਰਬਾਂ ਉਹ ਰੂਹਾਂ ਨੇ ਜੋ ਨਿਰਾਕਾਰ ਨੇ, ਆਕਾਰ ਕੋਈ ਨਹੀਂ। ਪਸ਼ੂ ਦੇ ਕੋਲ ਤਨ ਹੈ, ਮਨੁੱਖ ਨਾਲੋਂ ਵਿਕਸਿਤ ਤੇ ਜ਼ਿਆਦਾ ਸ਼ਕਤੀਸ਼ਾਲੀ ਘੋੜੇ ਕੋਲ ਹੈ, ਹਾਥੀ ਕੋਲ ਹੈ, ਬੜਾ ਸ਼ਕਤੀਸ਼ਾਲੀ, ਮਨ ਨਹੀਂ ਹੈ, ਵਿਕਸਿਤ ਮਨ ਨਹੀਂ ਹੈ। ਦੇਵਤੇ ਕੋਲ ਮਨ ਹੈ, ਬੜਾ ਵਿਕਾਸ ਸਰੀਰ, ਬੜਾ ਗਿਆਨ ਹੈ, ਬੜੀ ਸਮਝ ਹੈ, ਤਨ ਨਹੀਂ ਹੈ। ਉਸ ਸਮਝ ਨੂੰ, ਗਿਆਨ ਨੂੰ ਵਰਤ ਕੇ ਮੁਕਤ ਹੋ ਸਕੇ ਤਨ ਚਾਹੀਦਾ, ਮਜਬੂਰੀ ਉਸ ਨੂੰ ਜਨਮ ਲੈਣਾ ਪਏਗਾ, ਪਸ਼ੂ ਨੂੰ ਵੀ ਮਨੁੱਖ ਬਣਨਾ ਪਏਗਾ, ਜਨਮ ਲੈਣਾ ਪਏਗਾ, ਕਿਉਂਕਿ ਉਹਦੇ ਕੋਲ ਤਨ ਤੇ ਹੈ, ਮਨ ਨਹੀਂ ਹੈ। ਇਹ ਅਵਸਰ, ਇਹ ਸੁਭਾਗ ਸਿਰਫ ਮਨੁੱਖ ਕੋਲ ਹੈ, ਤਨ ਵੀ ਹੈ, ਮਨ ਵੀ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਵੀ ਤਰ ਤੂੰ ਦੇਖ ਵਿਚਾਰ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ, ਇਹ ਮੌਕਾ, ਇਹ ਸਮਾਂ, ਔਰ ਇਸ ਸਮੇਂ ਨੂੰ ਸਮਝ ਕੇ ਵਰਤ ਕੇ ਜੋ ਕਾਮਯਾਬ ਹੋ ਜਾਂਦਾ ਉਸਦੀ ਫਿਰ ਇਹ ਅਵਸਥਾ ਬਣ ਜਾਂਦੀ ਹੈ। ਗੁਰ ਕਿਰਪਾ ਜੈ ਨਰਕੋ ਕੇਨੇ ਤੇ ਇਹ ਜੁਗਤ ਪਛਾਣੇ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉ ਪਾਣੀ ਸੰਗ ਪਾਣੀ, ਜੈਸੇ ਬੂੰਦ ਸਾਗਰ ਵਿੱਚ ਲੀਨ ਹੋ ਕੇ ਸਾਗਰ ਹੋ ਗਈ, ਨਾਨਕ ਗੋਬਿੰਦ ਵਿੱਚ ਲੀਨ ਹੋ ਕੇ ਗੋਬਿੰਦ ਹੋ ਗਏ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਏ, ਸੰਤਾਂ ਦੀ ਸੰਗਤ ਕਰਕੇ ਕਬੀਰ ਕਹਿੰਦੇ ਮੈਂ ਸੱਚ ਹੋ ਗਿਆ, ਰੱਬ ਹੋ ਗਿਆ, ਲੀਨ ਹੋ ਗਿਆ, ਰੱਬ ਦੇ 'ਚ ਰੱਬ ਹੋ ਗਿਆ, ਈਸ਼ਵਰ ਦਾ ਰੂਪ ਹੋ ਗਿਆ, ਸੱਚ ਦੀ ਮੂਰਤੀ ਜੋ ਹੈ ਬਣ ਗਿਆ। ਇਹੀ ਮਨੁੱਖ ਦਾ ਭਵਿਸ਼, ਇਹੀ ਮਨੁੱਖ ਦਾ ਭਵਿਸ਼ ਹੈ। ਬਾਕੀ ਵਿਚਾਰਾਂ ਇਸੇ ਸੰਬੰਧ 'ਚ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ, ਇਹ ਅਵਸਰ ਜਿਹੜਾ ਮਿਲਿਆ ਹੈ ਇਹ ਹੱਥੋਂ ਚੁੱਕ ਨਾ ਜਾਏ, ਇਹਦਾ ਪੂਰਨ ਲਾਭ ਉਠਾ ਲਈਏ। ਸਾਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।